ਦੂਸਰਾ ਲੋਕ ਚੱਲਦੇ ਸਨ ਸੰਗ ਸਾਥ ਨਾਲ। ਇਹ ਸੰਗ ਸਾਥ ਦੀ ਅਤੇ ਸਤਿਗੁਰੂ ਨੂੰ ਇੰਨੀ ਫਿਕਰ ਨਹੀਂ ਸੀ, ਬੇਪਰਵਾਹ ਕਰਨ ਕਾਰਨ ਪਾਤਸ਼ਾਹ। ਪਰ ਮੌਕਾ ਮਿਲ ਜਾਂਦਾ ਸੀ, ਏਡੇ ਇਕੱਠ ਵਿੱਚੋਂ ਇੱਕ ਵੀ ਤਰ ਗਿਆ, ਸਿੱਖ ਬਣ ਗਿਆ, ਰੱਬ ਨਾਲ ਜੁੜ ਗਿਆ ਅਤੇ ਬਾਕੀ ਦਿਆਂ ਨੂੰ ਬਣਾਏਗਾ। ਬਹੁਤ ਦੇਰ ਬਤੀਤ ਹੋ ਗਈ ਅਤੇ ਕਹਿੰਦੇ ਨੇ ਮਰਦਾਨਿਆਂ ਅੱਜ ਇਹ ਸੌਣ ਹੀ ਰਹੇ, ਇਹਨਾਂ ਨੂੰ ਕੀ ਹੋਇਆ? ਗਿਆ, ਬੜਾ ਆਗਿਆਕਾਰ ਸੀ, ਕਹਿਣ ਲੱਗਾ ਪਾਤਸ਼ਾਹ ਜਿਹੜਾ ਟਾਂਡੇ ਦਾ ਨਾਇਕ ਹੈ, ਵਣਜਾਰਿਆਂ ਦਾ ਆਗੂ ਹੈ, ਸਰਦਾਰ ਹੈ, ਬੜੀ ਦੇਰ ਬਾਅਦ ਉਸਦੇ ਘਰ ਪੁੱਤਰ ਜਨਮੇ ਆ ਅਤੇ ਉਸ ਖੁਸ਼ੀ ਵਿੱਚ ਨੱਚ ਰਹੇ ਨੇ, ਗਾ ਰਹੇ ਨੇ। ਕਹਿਣ ਲੱਗੇ ਕੋਈ ਰੱਬ ਦਾ ਸ਼ੁਕਰਾਨਾ ਵੀ ਕਰਦਾ ਹੈ? ਕਹਿਣ ਲੱਗੇ ਨਹੀਂ। ਹੁਣ ਅੰਮ੍ਰਿਤ ਵੇਲਾ ਹੋ ਗਿਆ, ਉੱਥੋਂ ਰੋਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਪਾਤਸ਼ਾਹ ਕਹਿੰਦੇ ਹੁਣ ਪਤਾ ਕਰ, ਹੁਣ ਕੀ ਹੋਇਆ? ਰਾਤੀ ਗਾਉਂਦੇ ਸਨ, ਹੁਣ ਰੋ ਰਹੇ ਨੇ। ਕਹਿਣ ਲੱਗਾ ਪਾਤਸ਼ਾਹ ਜਿਹੜਾ ਕਾਕਾ ਆਇਆ ਸੀ ਚੜ੍ਹਾਈ ਕਰ ਗਿਆ। ਸਤਿਗੁਰੂ ਕਹਿਣ ਲੱਗੇ ਕਰਜ਼ਾਈ ਸੀ, ਕਰਜ਼ਾ ਲੈਣਾ ਸੀ, ਇਹ ਕਰਜ਼ਾਈ ਸਾਨੂੰ ਲੈ ਕੇ ਚੱਲਦਾ ਬਣਿਆ। ਮਰਦਾਨਿਆਂ, ਜੀਵਨ ਵੀ ਇੱਕ ਰਾਤ ਹੈ, ਰਾਤ ਦੇ ਚਾਰ ਪਹਿਰ ਨੇ। ਪਹਿਲਾ ਪਹਿਰ 6 ਤੋਂ 9 ਵਜੇ ਤੱਕ, ਦੂਜਾ 9 ਤੋਂ 12 ਵਜੇ ਤੱਕ, ਤੀਜਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਅਤੇ ਚੌਥਾ 3 ਵਜੇ ਤੋਂ ਲੈ ਕੇ 6 ਵਜੇ ਤੱਕ। ਰਾਤ ਵੀ ਚਾਰ ਪਹਿਰ ਦੀ ਹੈ ਅਤੇ ਜੀਵਨ ਵੀ ਚਾਰ ਪਹਿਰ ਹੈ। ਪਹਿਲੇ ਸਮਾਂ ਗਿਣਨ ਦਾ, ਟਾਈਮ ਮਿਥਣ ਦਾ ਢੰਗ ਇਹ ਹੀ ਸੀ, 15 ਵਾਰ ਅੱਖ ਦੇ ਫੋਰ ਹੋਣ ਅਤੇ ਇੱਕ ਵਿਸਾ, 15 ਵਿਸੇ ਹੋਣ ਅਤੇ ਇੱਕ ਚਸਾ, 30 ਚਸੇ ਹੋਣ ਅਤੇ ਇੱਕ ਪਲ, 60 ਪਲ ਹੋਣ ਅਤੇ ਇੱਕ ਘੜੀ, 7.5 ਘੜੀਆਂ ਹੋਣ ਅਤੇ ਇੱਕ ਪਹਿਰ, ਇਹ 3 ਘੰਟੇ ਦਾ ਸਮਾਂ। ਕਹਿਣ ਲੱਗੇ ਜੀਵਨ ਤੇ ਇੱਕ ਰਾਤ ਹੈ। ਗੁਰੂ ਅਰਜਨ ਦੇਵ ਜੀ ਵੀ ਫਰਮਾਉਂਦੇ ਨੇ, ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ। ਮਨੁੱਖ ਦਾ ਪੁਰਜ਼ੋਰ ਯਤਨ ਹੈ ਕਿ ਮੈਂ ਜਿਨ੍ਹਾਂ ਚੀਜ਼ਾਂ ਨੂੰ ਚਾਹਨਾ ਅਟਕ ਜਾਣ, ਉੱਥੇ ਹੀ ਠਹਿਰ ਜਾਂ। ਬਹਾਰ ਬਹਾਰ ਹੀ ਰਹੇ, ਫੁੱਲ ਖਿੜੇ ਰਹਿਣ, ਕਦੀ ਨਾ ਮੁਰਝਾਉਂ। ਜਵਾਨੀ ਸਦਾ ਟਿਕੀ ਰਹੇ, ਕਦੀ ਬੁਢਾਪਾ ਨਾ ਆਏ। ਜਨਮ ਆ ਗਿਆ ਅਤੇ ਮੌਤ ਕਦੀ ਨਾ ਆਏ। ਪਰ ਪਰਮਾਤਮਾ ਬੇਸਮਝ ਨਹੀਂ, ਅਣਜਾਣ ਨਹੀਂ। ਉਸ ਨੇ ਦਿਨ ਹੀ ਨਹੀਂ ਬਣਾਇਆ, ਰਾਤ ਵੀ ਬਣਾਈ ਹੈ। ਉਸਨੇ ਜਨਮ ਨਹੀਂ ਬਣਾਇਆ, ਮੌਤ ਵੀ ਨਾਲ ਬਣਾਈ ਹੈ। ਉਸਨੇ ਸੁੱਖ ਹੀ ਨਹੀਂ, ਦੁੱਖ ਵੀ ਨਾਲ ਬਣਾਇਆ। ਇੱਕ ਅੰਦਾਜ਼ਾ ਲਾਓ, ਸਾਡੇ ਬਜ਼ੁਰਗ, ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਬਜ਼ੁਰਗਾਂ ਦੇ ਬਜ਼ੁਰਗ, ਜੇ ਸਾਰੇ ਹੀ ਅੱਜ ਘਰ ਪਏ ਹੁੰਦੇ ਤਾਂ ਘਰ ਦਾ ਹਾਲ ਕੀ ਹੁੰਦਾ? ਹੁਣ ਇਹੋ ਭੁੱਲ ਤੇ ਕਰ ਰਿਹਾ ਸੀ ਭਾਈ ਦੋਦਾ। ਗੁਰੂ ਨਾਨਕ ਦੇਵ ਕਹਿੰਦੇ ਨੇ ਮੰਗ ਕੀ ਜਾਣਾ? ਕਹਿਣ ਲੱਗਾ ਜੀ ਮੈਂ ਮਰਾਂ ਹੀ ਕਦੀ ਨਾ। ਸਾਹਿਬ ਕਹਿਣ ਲੱਗੇ ਏਡੀ ਵੱਡੀ ਭੁੱਲ ਕਰ ਰਹੇ ਹਾਂ, ਪਰਮਾਤਮਾ ਬੇਸਮਝ ਹੈ ਜਿਸ ਨੇ ਮੌਤ ਬਣਾਈ ਹੈ? ਅਤੇ ਲੋਕਾਂ ਨੂੰ ਰਜ਼ਾ ਸਿਖਾਉਂਦਾ, ਭਾਣਾ ਸਿਖਾਉਂਦਾ, ਤੂੰ ਉਸ ਤੋਂ ਉਲਟ ਗੱਲ ਕਰ ਰਿਹਾ। ਕਹਿਣ ਲੱਗਾ ਨਹੀਂ ਮਹਾਰਾਜ, ਤੁਸੀਂ ਆਪ ਬਚਨ ਕੀਤਾ ਹੈ ਕਿ ਜੋ ਮੰਗਣਾ ਮੰਗ ਲੈ, ਅਤੇ ਜੇ ਨਹੀਂ ਬਚਨ ਤਾਂ ਟਿਕਦੇ ਤੁਹਾਡੀ ਮਰਜ਼ੀ, ਅਤੇ ਜੇ ਬਚਨ ਦਿੱਤਾ ਤਾਂ ਪੂਰਾ ਕਰੋ। ਕਹਿਣ ਲੱਗੇ ਪਛਤਾਏਗਾ। ਕਹਿਣ ਲੱਗਾ ਨਹੀਂ, ਤੁਸੀਂ ਦੇਣਾ ਨਹੀਂ ਚਾਹੁੰਦੇ। ਕਹਿਣ ਲੱਗੇ ਅੱਛਾ ਪਹਿਲੇ ਵੇਖ ਲੈ। ਸਿਰ 'ਤੇ ਹੱਥ ਰੱਖ ਦਿੱਤਾ ਅਤੇ ਭਵਿੱਖ ਵਿਖਾ ਦਿੱਤਾ। ਪੋਤਰਿਆਂ ਦੇ ਪੋਤਰੇ ਅੱਗੋਂ ਹੋ ਗਏ, ਬੜੀ ਲੰਬੀ ਆਰਜ਼ੂ। ਇਹ ਆਵਾਜ਼ਾਂ ਮਾਰਦਾ ਹੈ ਅਤੇ ਉਹ ਕਹਿੰਦੇ ਨੇ ਇਹ ਪਿੰਜਰ ਜਿਹਾ ਕੌਣ ਘਰ ਪਿਆ, ਇਹ ਮਰਦਾ ਵੀ ਨਹੀਂ। ਉਹ ਹੋਈ ਅੱਗੋਂ ਪੜਪੋਤਰੇ ਕਹਿੰਦੇ ਨੇ ਇਹ ਮਰਦਾ ਵੀ ਨਹੀਂ, ਲੋਕਾਂ ਦੇ ਬੁੱਢੇ ਸਾਰੇ ਮਰ ਗਏ, ਇਹ ਇੱਥੇ ਹੀ ਕਰਾ ਰਿਹਾ, ਇਹ ਕੌਣ ਹੈ? ਉਸ ਵੇਲੇ ਕਹਿਣ ਲੱਗਾ ਸਤਿਗੁਰੂ ਫਿਰ ਐਸਾ ਕਰੋ, ਮੈਂ ਜਦੋਂ ਚਾਹਾਂ ਮਰ ਜਾਵਾਂ। ਕਹਿਣ ਲੱਗੇ ਮਰਨਾ ਤਾਂ ਪਏਗਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਉਹ ਸਮਾਂ ਆ ਗਿਆ ਸੀ। ਅਰਦਾਸ ਕੀਤੀ, ਦਾਤਾ ਦੀਦਾਰ ਦਿਓ ਅਤੇ ਮੈਂ ਸਰੀਰ ਚੋਲਾ ਛੱਡਾਂ। ਸਤਿਗੁਰੂ ਗਏ ਸਨ। ਮੇਰੇ ਅਰਜ਼ ਕਰਨ ਤੋਂ ਭਾਵ ਸਰੀਰ ਤੇ ਜਾਣਾ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਕਬੀਰ ਹਾੜ ਜਰੇ ਜਿਉਂ ਲਾਕਰੀ ਕੇਸ ਜਰੇ ਜਿਉਂ ਕਾਸ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਪਰ ਆਦਿ ਕਾਲ ਤੋਂ ਇਹ ਲਾਲਸਾ ਰਹੀ ਸਰੀਰ ਬਣਿਆ ਰਹੇ ਮਰਾਂ ਨਾ। ਪ੍ਰਸਿੱਧ ਕਥਾ ਹੈ ਦੇਵਤਿਆਂ ਦੈਂਤਾਂ ਰਲ ਕੇ ਖੀਰ ਸਮੁੰਦਰ ਰਿੜਕਿਆ। ਚਲੋ ਇੱਕ ਗੱਲ ਸੋਚਦੇ ਹਾਂ ਕਿ ਗੱਲੇ ਤੇ ਇਕੱਠੇ ਤੇ ਹੋ ਗਏ ਨਾ ਭਾਵੇਂ ਕਿਸੇ ਕੰਮ ਵਾਸਤੇ ਸਹੀ, ਦੈਂਤ ਵੀ ਹੋ ਗਏ ਦੇਵਤੇ ਵੀ ਹੋ ਗਏ, ਸਮੁੰਦਰ ਰਿੜਕੀਏ ਰਿੜਕਿਆ ਵਿੱਚੋਂ ਨਿਕਲਿਆ ਕਿ ਅੰਮ੍ਰਿਤ ਵੀ ਨਿਕਲਿਆ ਤੇ ਅੰਮ੍ਰਿਤ ਤੋਂ ਝਗੜਾ ਹੋ ਗਿਆ। ਵਿਸ਼ਨੂੰ ਨੇ ਰਾਕਸ਼ਾਂ ਨਾਲ ਧੋਖਾ ਕੀਤਾ, ਸੁਰਾਈਆਂ ਦੋ ਰੱਖ ਲਈਆਂ, ਇੱਕ ਵੀ ਸ਼ਰਾਬ, ਸ਼ਰਾਬ ਵੀ ਉੱਥੋਂ ਹੀ ਨਿਕਲੀ। ਸੱਚ ਤੇ ਇਹ ਜੇ ਕਹਿਣ ਦਾ ਢੰਗ ਹੈ ਮੈਂ ਵਿਆਖਿਆ ਤੁਹਾਡੇ ਸਾਹਮਣੇ ਕਰਦੇ ਹਾਂ। ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ। ਕੋਈ ਐਸਾ ਰੁੱਖ ਤੁਸੀਂ ਵੇਖਿਆ ਹੈ ਕਿ ਇੱਕ ਫਲ ਕੌੜਾ ਹੋਵੇ ਇੱਕ ਮਿੱਠਾ, ਜੇ ਕੜਵੇ ਨੇ ਤੇ ਸਾਰੇ ਹੀ ਕੌੜੇ, ਮਿੱਠੇ ਨੇ ਤੇ ਸਭ ਮਿੱਠੇ। ਪਰ ਇਹ ਮਨੁੱਖ ਐਸਾ ਰੁੱਖ ਜੇ ਉਸੇ ਜ਼ਬਾਨ ਤੇ ਹੀ ਅੰਮ੍ਰਿਤ ਹੈ ਉਸੇ ਤੇ ਹੀ ਜ਼ਹਿਰ ਹੈ, ਉਸੇ ਨਾਲ ਹੀ ਨਿੰਦਾ ਉਸੇ ਨਾਲ ਹੀ ਵਾਹਿਗੁਰੂ ਵਾਹਿਗੁਰੂ। ਜ਼ਹਿਰ ਤੇ ਅੰਮ੍ਰਿਤ ਇੱਕ ਥਾਂ ਤੇ ਰੱਖ ਦਿੱਤੇ, ਉਸੇ ਹਿਰਦੇ ਵਿੱਚ ਹੀ ਹਉਮੈ ਤੇ ਉਸੇ ਹਿਰਦੇ ਵਿੱਚ ਹੀ ਨਾਮ ਇਕੱਠੇ ਰੱਖੇ ਨੇ। ਉਹਨਾਂ ਹੱਥਾਂ ਨਾਲ ਹੀ ਸੇਵਾ, ਉਹਨਾਂ ਹੱਥਾਂ ਨਾਲ ਹੀ ਚੋਰੀ। ਵੇਖੇ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ। ਉਸੇ ਖੀਰ ਸਮੁੰਦਰ ਵਿੱਚੋਂ ਕਹਿੰਦੇ ਨੇ ਸ਼ਰਾਬ ਨਿਕਲੀ, ਉੱਥੋਂ ਹੀ ਅੰਮ੍ਰਿਤ ਨਿਕਲਿਆ। ਉਹਨੇ ਰਾਕਸ਼ਾਂ ਨੂੰ ਸ਼ਰਾਬ ਦੇ ਦਿੱਤੀ, ਦੇਵਤਿਆਂ ਨੂੰ ਅੰਮ੍ਰਿਤ ਪਿਲਾਇਆ ਤੇ ਇੱਕ ਦਾ ਨਾਮ ਸੀ ਰਾਹੂ। ਉਹ ਜਾ ਕੇ ਦੇਵਤਿਆਂ ਵਾਲਾ ਵੇਸ ਬਣਾ ਕੇ ਛੁਪ ਕੇ ਬੈਠ ਗਿਆ, ਵੇਖਾਂ ਇਹਨਾਂ ਨੂੰ ਕੀ ਮਿਲ ਰਿਹਾ। ਉਹ ਅੰਮ੍ਰਿਤ ਪੀ ਗਿਆ। ਕਹਿੰਦੇ ਨੇ ਉਸ ਵੇਲੇ ਚੰਦਰਮਾ ਨੇ ਦੱਸ ਦਿੱਤਾ ਵੀ ਰਾਕਸ਼ ਪੀ ਗਿਆ। ਉਹਨਾਂ ਸੁਦਰਸ਼ਨ ਚੱਕਰ ਨਾਲ ਉਹਨੂੰ ਕੱਟਿਆ, ਪਰ ਦੋ ਟੁਕੜੇ ਹੋ ਗਏ ਕਿਉਂਕਿ ਅੰਮ੍ਰਿਤ ਪੀ ਬੈਠਾ ਸੀ, ਉਹ ਮਰਿਆ ਨਾ। ਇਹ ਕਥਾ ਇੱਥੇ ਆ ਕੇ ਮੈਂ ਇੱਕ ਗੱਲ ਸੋਚਣਾ, ਇਹਦਾ ਭਾਵ ਅੰਮ੍ਰਿਤ ਉੱਤੇ ਅੰਮ੍ਰਿਤ ਦੇਣ ਵਾਲੇ ਨੂੰ ਵੀ ਭਰੋਸਾ ਨਹੀਂ। ਅੰਮ੍ਰਿਤ ਤੇ ਹੈ ਭਰੋਸੇ ਦੀ ਚੀਜ਼, ਵਿਸ਼ਨੂੰ ਨੂੰ ਵੀ ਭਰੋਸਾ ਨਹੀਂ। ਇਹ ਤੇ ਅੰਮ੍ਰਿਤ ਪੀ ਬੈਠਾ ਹੈ ਤੇ ਹੁਣ ਮਰਨਾ ਨਹੀਂ ਤੇ ਮੈਂ ਕਿਉਂ ਘੱਟ ਰਿਹਾ, ਮੈਂ ਪਾਗਲਪਣਾ ਕਰ ਰਿਹਾ। ਜੇ ਅੰਮ੍ਰਿਤ ਹੈ ਮਰੇਗਾ ਨਹੀਂ ਮੈਂ ਕਿਉਂ ਘੱਟ ਰਿਹਾ। ਉਹ ਅੱਗੇ ਅੱਗੇ ਦੌੜਿਆ ਜਾਂਦਾ, ਇਹਦਾ ਭਾਵ ਭਰੋਸਾ ਉਸ ਨੂੰ ਵੀ ਨਹੀਂ ਵੀ ਜੇ ਅੰਮ੍ਰਿਤ ਹੈ ਮੈਂ ਮਰਾਂਗਾ ਨਹੀਂ। ਪਰ ਹੋਇਆ ਕਿ ਇੰਦਰ ਦਾ ਪੁੱਤਰ ਜੈਨ ਤੋਂ ਘੜਾ ਲੈ ਕੇ ਉੱਡ ਪਿਆ ਤੇ ਕਹਿੰਦੇ ਨੇ 12 ਦਿਨ ਲੜਾਈ ਹੁੰਦੀ ਰਹੀ ਆਕਾਸ਼ ਵਿੱਚ। ਇਹ ਉਹਨਾਂ ਦੀ ਕਥਾ ਹੈ। ਘੜਾ ਜੰਗ ਵੇਲੇ ਚਾਰ ਥਾਂ 'ਤੇ ਰੁੜ ਗਿਆ, ਹਰਿਦੁਆਰ, ਪ੍ਰਯਾਗਰਾਜ, ਨਾਸਕ ਅਤੇ ਉਜੈਨ, ਚਾਰ ਥਾਵਾਂ 'ਤੇ। ਹੁਣ ਉੱਥੋਂ ਕੌਣ ਲੱਭਣ ਜਾਏ ਕਿ ਅੰਮ੍ਰਿਤ ਕਿੱਥੇ, ਪਾਂਡੇ ਜ਼ਰੂਰ ਬੈਠੇ ਨੇ। ਗੁਰੂ ਸਾਹਿਬ ਜੀ ਨੇ ਕਿਹਾ ਐਸੀਆਂ ਕਥਾਵਾਂ ਨਾਲ ਤੁਹਾਡਾ ਕੁਛ ਨਹੀਂ ਬਣਨਾ, ਅੰਮ੍ਰਿਤ ਦੇ ਬਾਰੇ ਕਥਾ ਹੋਰ। ਪਾਰਵਤੀ ਨੇ ਕਿਹਾ ਸ਼ਿਵ ਤੁਸੀਂ ਸਦਾ ਰਹਿੰਦੇ ਹੋ ਅਮਰ ਹੋ ਅਤੇ ਮੈਂ ਮਰਨੀ ਹਾਂ ਜਨਮਣੀ ਹਾਂ, ਮੈਨੂੰ ਵੀ ਅਮਰ ਕਰ ਦਿਓ। ਕਹਿਣ ਲੱਗੇ ਮੈਨੂੰ ਇੱਕ ਕਥਾ ਆਉਂਦੀ ਹੈ, ਅੰਮ੍ਰਿਤ ਕਥਾ, ਅਮਰ ਕਥਾ, ਪਰ ਸੁਣਾਵਾਂਗਾ ਉੱਥੇ ਜਿੱਥੇ ਹੋਰ ਕੋਈ ਨਾ ਸੁਣੇ। ਤੁਹਾਨੂੰ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਸਭ ਨੂੰ ਹੀ ਸੁਣਾ ਦਿੱਤਾ, ਸਭ ਨੂੰ ਅੰਮ੍ਰਿਤ ਦੇ ਦਿੱਤਾ। ਉਹ ਕਹਿੰਦਾ ਹੋਰ ਨਾ ਕੋਈ ਲੈ ਜਾਏ। ਹੁਣ ਥਾਂ ਚੁਣਿਆ ਅਮਰਨਾਥ। ਪਾਰਵਤੀ ਸੌ ਗਈ, ਕਥਾ ਹੁੰਦੀ ਰਹੀ, ਤੋਤਾ ਹੂੰ ਹੂੰ ਕਰਦਾ ਰਿਹਾ, ਵੇਖਿਆ ਇਹ ਤੇ ਸੁੱਤੀ ਪਈ ਹੈ ਤੇ ਹੁੰਗਾਰਾ ਕੌਣ ਭਰਦਾ ਕਿ ਤੋਤਾ। ਸ਼ਿਵ ਜੀ ਉਹਨੂੰ ਮਾਰਨ ਦੌੜੇ। ਵੈਸੇ ਮੈਂ ਕਥਾ ਪੜ੍ਹ ਕੇ ਹੈਰਾਨ ਹੋਇਆ, ਅਸੀਂ ਉਸ 'ਤੇ ਨਾਰਾਜ਼ ਹੁੰਦੇ ਹਾਂ ਜਿਹੜਾ ਕਥਾ ਸੁਣਦਾ ਸੌਂ ਜਾਏ। ਉਹ ਜਿਹੜਾ ਜਾ ਕੇ ਸੁਣਦਾ ਰਿਹਾ ਉਹਨੂੰ ਮਾਰਨ ਵਾਸਤੇ ਦੌੜੇ, ਅਤੇ ਜਿਹੜੀ ਸੌਂ ਗਈ ਉਸਨੂੰ ਆਖਿਆ ਕੁਛ ਨਹੀਂ। ਉਹਨੂੰ ਵੀ ਨਹੀਂ ਭਰੋਸਾ ਕਿ ਜੇ ਅਮਰ ਕਥਾ ਸੁਣ ਲਈ ਤਾਂ ਮੈਂ ਤਾਂ ਮਰ ਨਹੀਂ ਸਕਦਾ, ਅਤੇ ਇਹਨੂੰ ਵੀ ਨਹੀਂ ਭਰੋਸਾ ਕਿ ਜੇ ਅਮਰ ਕਥਾ ਤਾਂ ਮਾਰਾਂਗਾ ਕਿਵੇਂ। ਉਹ ਤੋਤਾ ਸੁੱਖ ਦਾ ਅਰਥ ਹੈ ਤੋਤਾ, ਵਿਆਸ ਰਿਸ਼ੀ ਦੇ ਘਰ ਉਸਦਾ ਜਨਮ ਹੋਇਆ, ਸੁਖਦੇਵ ਰਿਸ਼ੀ। ਇਸ ਕਥਾ ਨਾਲ ਵੀ ਸਾਨੂੰ ਕੁਛ ਨਾ ਮਿਲਿਆ। ਸਿਕੰਦਰ ਨੇ ਕੌਸਰ ਦੇ ਹੌਜ਼ 'ਤੇ ਜਾ ਕੇ ਉਹਨੂੰ ਪਤਾ ਲੱਗਾ ਕਿ ਚਸ਼ਮੇ ਦਾ ਪਾਣੀ ਸੁਣਿਆ ਜਿਹੜਾ ਪੀ ਲੈ ਸਰੀਰ ਨਹੀਂ ਮਰਦਾ, ਸਦਾ ਕਾਇਮ ਰਹਿੰਦਾ। ਬੁੱਕ ਭਰ ਕੇ ਪੀਣ ਲੱਗਾ ਸੀ ਅਤੇ ਇੱਕ ਆਵਾਜ਼ ਆਈ, ਠਹਿਰ ਜਾ ਸਿਕੰਦਰ, ਠਹਿਰ ਜਾ। ਇੱਕ ਕਾਂ ਸੀ, ਬੜਾ ਵੱਡਾ ਕਾਂ, ਅਤੇ ਉਸਦੇ ਅੰਗ ਅੰਗ 'ਚੋਂ ਰੇਸ਼ਾ ਪਾਕ ਵਗਦੀ ਪਈ। ਕਹਿਣ ਲੱਗਾ ਤੇਰਾ ਹਾਲ, ਕਹਿਣ ਲੱਗਾ ਇੱਥੋਂ ਪਾਣੀ ਪੀ ਬੈਠਾ, ਜਾਨ ਨਹੀਂ ਨਿਕਲਦੀ। ਜੇ ਕੋਈ ਐਸਾ ਥਾਂ ਤੈਨੂੰ ਮਿਲ ਜਾਏ ਨਾ ਜਿੱਥੋਂ ਦਾ ਪਾਣੀ ਪੀਤੇ ਆ ਮੈਂ ਮਰ ਸਕਾਂ, ਤੇ ਮੈਨੂੰ ਦੱਸ ਪਾ। ਜੇ ਜਿਉਣਾ ਚਾਹੁੰਦਾ ਇਸ ਤਰ੍ਹਾਂ ਦਾ ਜੀਵੇਂਗਾ ਮੇਰੇ ਵਾਂਗੂ। ਉਹ ਕਹਿਣ ਲੱਗਾ ਇਸ ਨਾਲੋਂ ਤੇ ਮਰਨਾ ਬਦਤਰ ਹੈ। ਉਹ ਉੱਥੇ ਹੀ ਉਸ ਕਾਬੇ ਹਯਾਤ ਨੂੰ ਸੁੱਟ ਕੇ ਵਾਪਸ ਆ ਗਏ। ਗੁਰੂ ਅਮਰਦਾਸ ਜੀ ਕਹਿੰਦੇ ਨੇ ਭੋਲਿਓ, ਪਹਿਲੀ ਗੱਲ ਇੱਕ ਗੱਲ ਸਮਝ ਲਓ, ਅੰਮ੍ਰਿਤ ਕੀ ਹੈ? ਸਰੀਰ 'ਤੇ ਸਦਾ ਨਹੀਂ ਰਹਿਣਾ, ਅਤੇ ਆਕਾਸ਼ਾਂ ਵੱਲ ਨਾ ਵੇਖੋ, ਦੇਵਤਿਆਂ ਕੋਲ ਕੋਈ ਅੰਮ੍ਰਿਤ ਨਹੀਂ। ਦੇਵਤਿਆਂ ਦਾ ਜੋ ਹਾਲ ਹੈ, ਉਹਨਾਂ ਦਾ ਰਾਜਾ ਇੰਦਰ ਰਾਜਾ ਸਹੰਸਰ ਦਾਨ ਦੇ ਇੰਦਰ ਰੋਆਇਆ, ਇੰਦਰ ਤਾਂ ਆਪ ਰੋ ਰਿਹਾ, ਅੰਮ੍ਰਿਤ ਹੁੰਦਾ ਤਾਂ ਉਹ ਕਿਉਂ ਰੋਂਦਾ? ਅੰਮ੍ਰਿਤ ਹੈ ਇੱਕ ਤ੍ਰਿਪਤੀ, ਅੰਮ੍ਰਿਤ ਹੈ ਗੁਰੂ ਦਾ ਭਾਣਾ, ਗੁਰੂ ਨੇ ਬੜੀ ਬਖਸ਼ਿਸ਼ ਕੀਤੀ ਹੈ। ਤੁਸੀਂ ਉਸ ਇਤਿਹਾਸ ਨੂੰ ਧਿਆਨ ਨਾਲ ਵੇਖੋ, ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬੇਰ ਸਾਹਿਬ, ਜਿੱਥੇ ਵੇਈ ਨਦੀ ਹੈ ਨਾ ਸੁਲਤਾਨਪੁਰ, ਜਿੱਥੇ ਬੇਰ ਸਾਹਿਬ ਹੈ ਉੱਥੋਂ ਡੁੱਬੀ ਮਾਰੀ ਅਤੇ ਨਿਕਲੇ ਜਾ ਕੇ ਸੰਤ ਘਾਟ। ਵੇਈ ਨਦੀ ਪਾਣੀ ਦੇ ਵਿੱਚ ਖੜ੍ਹੇ ਹੋ ਕੇ ਬਾਣੀ ਪੜ੍ਹੀ, ਬਾਣੀ ਪੜ੍ਹੀ, ਸੋ ਦਰ ਕਿਹਾ ਸੋ ਕਰ ਕਿਹਾ ਜਿੱਤ ਬਹਿ ਸਰਬ ਸੰਭਾਲੇ। ਅੱਗੋਂ ਵੇਖੋ ਆਸੇ ਪਾਸੇ ਪਾਣੀ ਅਤੇ ਵਿੱਚ ਬਾਣੀ ਪੜ੍ਹੀ ਜਾ ਰਹੀ ਹੈ, ਸੱਚਖੰਡ ਹਰਿਮੰਦਰ ਸਾਹਿਬ। ਉੱਥੇ ਗੁਰੂ ਨੇ ਬਾਣੀ ਪੜ੍ਹੀ ਸੀ, ਇੱਥੇ ਸਿੱਖ ਨੇ ਪਹਿਲਾ ਹੁਕਮ ਲਿਆ, ਬਾਬਾ ਬੁੱਢਾ ਸਾਹਿਬ ਨੇ 98 ਸਾਲ ਦੀ ਉਮਰ ਵਿੱਚ ਪ੍ਰਕਾਸ਼ ਕੀਤਾ, ਹੁਕਮ ਲਿਆ। ਬੜਾ ਮੈਂ ਸੋਚਣਾ, ਪਹਿਲਾ ਹੁਕਮ ਗੁਰੂ ਅਰਜਨ ਦੇਵ ਜੀ ਨੇ ਆਪ ਕਿਉਂ ਨਹੀਂ ਲਿਆ, ਪ੍ਰਕਾਸ਼ ਆਪ ਕਿਉਂ ਨਹੀਂ ਕੀਤਾ? ਉਹਨਾਂ ਨੂੰ ਪਤਾ ਸੀ ਸਰੀਰ ਪਾਸੇ ਕਰਨੇ ਨੇ, ਸ਼ਬਦ ਗੁਰੂ ਹੋਵੇਗਾ ਸਿੱਖਾਂ ਦਾ, ਅਤੇ ਜੇ ਗ੍ਰੰਥੀਆਂ ਹੀ ਪ੍ਰਕਾਸ਼ ਕਰਨਾ ਅੱਜ ਹੀ ਕਿਉਂ ਨਾ ਕਰਵਾਵਾਂ, ਅੱਜ ਹੀ ਗ੍ਰੰਥੀ ਕਿਉਂ ਨਾ ਹੁਕਮ ਲਵੇ। ਸਾਨੂੰ ਗ੍ਰੰਥ ਨਾਲ ਅਤੇ ਗ੍ਰੰਥੀ ਨਾਲ ਜੋੜ ਦਿੱਤਾ, ਕਿਹਾ ਗ੍ਰੰਥੀ ਹੁਕਮ ਲਵੇਗਾ, ਗ੍ਰੰਥੀ ਪ੍ਰਕਾਸ਼ ਕਰੇਗਾ। ਇਹ ਯਾਦ ਰੱਖਣਾ ਚਾਹੀਦਾ ਤੁਹਾਨੂੰ, ਜਦੋਂ ਪਹਿਲਾ ਪ੍ਰਕਾਸ਼ ਹੋਇਆ ਤਾਂ ਕਿਹੜਾ ਹੁਕਮ ਆਇਆ ਸੀ? ਜਿਸ ਦਿਨ ਗੁਰਿਆਈ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਹਜ਼ੂਰ ਸਾਹਿਬ ਦਿੱਤੀ ਤਾਂ ਕਿਹੜਾ ਹੁਕਮ ਆਇਆ ਸੀ? ਪਹਿਲਾ ਹੁਕਮ ਆਇਆ ਸੀ ਸੂਹੀ ਮਹਿਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅਤੇ ਜਿਸ ਵੇਲੇ ਗੁਰਿਆਈ ਗੱਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, ਹੁਕਮ ਆਇਆ ਸੀ ਮਾਰੂ ਮਹਿਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਭਾਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸ਼ਰਾਮਾ, ਮਿਟ ਗਈ ਸਗਲੀ ਥਾਈ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਬਿਦਾਤਾ, ਸੰਤਨ ਕੀ ਸ਼ਰਨਾਈ। ਗੁਰਸਿੱਖੋ ਤੁਹਾਨੂੰ ਗੁਰੂ ਉਹ ਦਿੱਤਾ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਭਇਓ ਦੁਰਾਈ। ਹਾਜ਼ਰ ਨਾਜ਼ਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋ ਹਰ ਥਾਂ 'ਤੇ ਹੋਵੇਗਾ, ਇਹ ਤੁਹਾਡਾ ਗੁਰੂ ਹੈ। ਬਾਣੀ ਪੜ੍ਹੀ ਆਸੇ ਪਾਸੇ ਪਾਣੀ, ਵਿੱਚ ਬਾਣੀ। ਗੁਰੂ ਗੋਬਿੰਦ ਸਿੰਘ ਨੇ ਹੋਰ ਬਖਸ਼ਿਸ਼ ਕੀਤੀ, ਬਾਟੇ ਵਿੱਚ ਜਲ ਹੈ। ਹੁਣ ਇੱਕ ਨਹੀਂ ਪੜ੍ਹ ਰਹੇ ਆ, ਪੰਜ ਪੜ੍ਹ ਰਹੇ ਨੇ। और कह दिता आओ तुहानू दसीए कल्ला जाले अमृत नहीं। कई बार भुलेखे नाल असी भावें किन्ना सत्कारयोग थां वे उन्हूं कह देने अमृत अमृत जल नहीं, अमृत एक ही है दूजा कोई नहीं। हुण बाणी दे फैसले ने, मैं ना कोई मेरा फैसला ना तुहाडा, नानक अमृत एक है दूजा अमृत ना है। अमृत पिया सतगुर दिया अवर ना जाना दुआ तिया, किसे दा अमृत नहीं। कोई आके मैं इत्थों छकिया उत्थों नहीं, अमृत केवल गुरु दा, अमृत केवल एक अमृत पिया बाणी दा वाक, सतगुर दिया अवर ना जाना दुआ दूजे तीजे नूं मैं नहीं जानदा। गुरु ने अमृत दिता, हुण अमृत की है? कल्ला पाणी अमृत बन जाएगा जे बाणी ना पढ़िए, तिक मर्यादा है। बाटा भी सरबलोदा चाहीदा, खंडा भी चाहीदा है, पंज प्यारे इस तो घट नहीं, चार नहीं कर सकते, तीन नहीं कर सकते। जो बाणियां ने उन्हां तो बदल के आखिए सुखमनी साहब पढ़ती है हलाओं भी बाणी नहीं, जो निश्चित किया सतगुरां ने वही पंज बाणियां पढ़नियां ने, पंज ही प्यारे होणगे। बाटा सरबलोह दा होएगा, खंडा होएगा पतासे, ये सारा कुछ एक रजा नाल जुड़िया है, पाणे विच जुड़िया है। इहो वचन सतगुरु कहिंदे ने, कहिंदे ने अमृत की है भाई, अमृत शब्द कित्थे कित्थे वरते आ, बड़ा ध्यान देना। अपने स्वादले पदार्थां लई भी अमृत शब्द वरते आ, जिहें प्रसाद शक्ति अमृत खाहें तिस ठाकुर कहो रख मन माहे, उत्थे उहदा अर्थ हो गया स्वादले पदार्थ। अमृत काया रह सुखाली बाजी ए संसारो, अमृत फल तिन जन को लागें जो बोलें, अमृत बातां है थे, अमृत बातां दा अर्थ मिठे बचन। पर जो प्राप्त करना गुरु कोलों उन्हों कहा नाम अमृत, नाम अमृत दे संबंध विच कहा अमृत हर हर नाम है मेरी जिंदड़ीए, अमृत गुरमत पाए राम, हमें माया बिख है मेरी जिंदड़ीए, हर अमृत बिख लह जाए राम, मन सुक्का हरिया हुआ मेरी जिंदड़ीए, हर हर नाम ते आए राम। हुण अमृत परंपरा साहब श्री गुरु गोबिंद सिंह साहब जी ने खंडे की पहोले परंपरा ते उस वेले चली, पर गुरु अमरदास जी कह रहे ने सुर नर मुन जन अमृत खोज दे सो अमृत गुरते पाया। सुर दा अर्थ होया देवते, देवते मनुख मुनि जन जिस अमृत नूं लभदे सन ਉਹ ਮੈਂ ਗੁਰੂ ਕੋਲੋਂ ਪ੍ਰਾਪਤ ਕਰ ਲਿਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਇੱਥੇ ਅੰਮ੍ਰਿਤ ਦੇ ਅਰਥ ਹੋ ਗਏ ਪਰਮਾਤਮਾ ਸੱਚਾ। ਗੁਰੂ ਕੋਲੋਂ ਮੈਂ ਅੰਮ੍ਰਿਤ ਪਾਇਆ, ਉਹ ਨਾਮ ਅੰਮ੍ਰਿਤ ਪਰਮਾਤਮਾ ਮੇਰੇ ਹਿਰਦੇ 'ਚ ਵਸ ਗਿਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਇਕ ਵੇਖ ਪਰਸਣ ਆਇਆ। ਸਾਰੇ ਜੀਵ ਜੰਤ ਤੁਸੀਂ ਪੈਦਾ ਕੀਤੇ ਨੇ ਅਤੇ ਕਈ ਐਸੇ ਨੇ ਵੇਖਿਆ ਗੁਰੂ ਨੂੰ ਅਤੇ ਪਰਸਣ ਵਾਸਤੇ ਚਰਨ ਛੋਹ ਲੈਣ ਵਾਸਤੇ ਆ ਗਿਆ। ਉਹਨਾਂ ਨੇ ਕਾਣੇ ਇਸ ਸੜਕ ਤੋਂ ਰੋਡ ਤੋਂ ਨਿਸ਼ਾਨ ਸਾਹਿਬ ਵੀ ਵੇਖਿਆ, ਅੱਗੇ ਚਲੇ ਗਏ ਨਹੀਂ ਆਏ। ਪਰ ਭਾਗਾਂ ਵਾਲੇ ਨੇ ਜਿਨ੍ਹਾਂ ਵੇਖਿਆ ਗੁਰਦੁਆਰਾ ਮੱਥਾ ਟੇਕ ਚਲੀਏ, ਵੇਖਿਆ ਗੁਰੂ ਨੂੰ ਵੇਖ ਕੇ ਕੋਲੋਂ ਨਹੀਂ ਲੰਘ ਗਏ, ਸ਼ੋਅ ਲੈਣ ਵਾਸਤੇ ਆ ਗਏ, ਪਰਸਨ ਵਾਸਤੇ ਆ ਗਏ। ਭਾਈ ਲੈਣਾ ਕਈ ਵਾਰੀ ਗੁਜ਼ਰ ਗਿਆ ਸੀ, ਕਰਤਾਰਪੁਰ ਕੋਲੋਂ ਕਈ ਵਾਰੀ ਲੰਘਿਆ, ਉੱਥੋਂ ਲੰਘ ਕੇ ਹਮੇਸ਼ਾ ਜਾਂਦਾ ਸੀ ਪਹਾੜਾਂ ਦੇਵੀ ਦੀ ਯਾਤਰਾ ਨੂੰ, ਸੰਗ ਨਾਲ ਜਾਂਦਾ ਸੀ। ਇਹ ਜਥੇਦਾਰ ਸੀ ਸੰਗ ਦਾ, ਪਹਿਲੇ ਇਸ ਦਾ ਬਾਪ ਸੀ ਜਿਸ ਦਾ ਨਾਮ ਸੀ ਭਾਈ ਫੇਰੂ ਮੱਲ। ਬਾਬਾ ਫੇਰੂ ਮੱਲ ਵੀ ਜਥਾ ਲੈ ਕੇ ਦੇਵੀ ਦੀ ਯਾਤਰਾ ਜਾਂਦੇ ਰਹੇ, ਇਹ ਵੀ ਜਾਂਦੇ ਰਹੇ। ਪਰ ਜਦੋਂ ਬਾਣੀ ਸੁਣੀ ਭਾਈ ਜੋਧ ਕੋਲੋਂ, ਬਾਣੀ ਸੁਣੀ ਭਾਈ ਸ਼ੀਆਂ ਕੋਲੋਂ, ਉਹਨਾਂ ਦਾ ਜੀਵਨ ਵੇਖਿਆ ਹੈਰਾਨ ਹੋ ਗਏ। ਭਾਈ ਸ਼ੀਹਾਂ ਦੇ ਘਰ ਪੁੱਤਰ ਜਨਮੇ ਆ, ਮਜ਼ਦੂਰੀ ਕਰਦਾ ਸੀ, ਆ ਗਿਆ ਦੁਕਾਨ 'ਤੇ ਸੌਦਾ ਲੈਣ ਵਾਸਤੇ। ਇਹਨੇ ਵੇਖਿਆ ਇੱਕ ਤਾਂ ਇਸ ਦੇ ਘਰ ਪੁੱਤਰ ਜਨਮਿਆ ਅਤੇ ਲੋੜ ਹੋਵੇਗੀ ਬਾਕੀ ਵਸਤੂਆਂ ਦੀ, ਅਤੇ ਇਹ ਜੋ ਦੇ ਰਿਹਾ ਪੈਸੇ ਇਸ ਤੱਕ ਕੀ ਆਏਗਾ, ਇਹਨੇ ਕੋਈ ਸੌਦਾ ਆਪਣੇ ਵੱਲੋਂ ਜਿਵੇਂ ਘਿਓ ਹੈ ਕੁਛ ਹੋਰ ਹੈ, ਆਹ ਵੀ ਲੈ ਜਾ। ਕਹਿਣ ਲੱਗਾ ਭਾਈ ਲੈਣਿਆ ਮੈਂ ਕੀਤੀ ਬੰਦਗੀ ਬਰਬਾਦ ਨਹੀਂ ਕਰਨੀ, ਇਹ ਜੋ ਦਿੱਤਾ ਹੀ ਰੱਖ ਲੈ, ਜੋ ਮੇਰਾ ਹੱਕ ਬਣਦਾ ਮੈਨੂੰ ਦੇ। ਮੇਰੇ ਗੁਰੂ ਨੇ ਮੈਨੂੰ ਸਮਝਾਇਆ ਜੇ ਬੰਦਗੀ ਕਰਨੀ ਹੈ ਨਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਵਰੇ ਜਾਂ ਮੁਰਦਾਰ ਨਾ ਖਾਏ। ਇੱਕ ਬਚਨ ਬੜੇ ਧਿਆਨ ਨਾਲ ਸਮਝ ਲਈਏ, ਸਾਡੇ ਸਰੀਰ ਵਿੱਚ ਜਿਹੜਾ ਖੂਨ ਚੱਲ ਰਿਹਾ, ਖੂਨ ਨਾਲ ਜੀਵਨ ਚੱਲਦਾ, ਘੱਟ ਜਾਏ ਡਾਕਟਰ ਕਹਿੰਦੇ ਨੇ ਇਹਨੂੰ ਬਲੱਡ ਦੇਣਾ ਪਏਗਾ, ਨਹੀਂ ਤਾਂ ਬੰਦਾ ਬਚ ਨਹੀਂ ਸਕਦਾ, ਕਿਤੇ ਖੂਨ ਵਹਿ ਜਾਏ, ਖੂਨ ਦੇਣਾ ਪੈਂਦਾ। ਖੂਨ ਸਾਡਾ ਜੀਵਨ ਆ, ਪਰ ਬਣਦਾ ਕਿਵੇਂ ਆ? ਖੁਰਾਕ ਤੋਂ। ਅਤੇ ਜੇ ਖੁਰਾਕ ਹੀ ਚੋਰੀ ਦੀ ਹੈ, ਖੂਨ ਵੀ ਚੋਰੀ ਦਾ ਹੋਇਆ, ਖੂਨ ਚੋਰੀ ਦਾ ਹੈ ਅਤੇ ਉਸ ਜੀਵਨ ਨਾਲ ਜਿਹੜਾ ਬੰਦਾ ਨਾਮ ਜਪੇਗਾ, ਉਸ ਨਾਮ ਵਿੱਚ ਮਨ ਕਿਵੇਂ ਲੱਗੇਗਾ? ਇੱਕ ਬੜੀ ਮਿੱਠੀ ਪਿਆਰੀ ਕਥਾ ਮੈਨੂੰ ਯਾਦ ਆਈ, ਆਪ ਨੂੰ ਸੁਣਾਵਾਂ। ਇੱਕ ਸਾਧੂ ਨੇ ਪ੍ਰਣ ਕਰ ਲਿਆ ਕਿ ਪ੍ਰਸ਼ਾਦਾ ਉਸ ਘਰੋਂ ਛਕਾਂਗਾ ਜਿਸ ਦੀ ਧਰਮ ਦੀ ਕਿਰਤ ਹੋਵੇਗੀ, ਦੂਸਰੇ ਘਰੋਂ ਨਹੀਂ। ਫਿਰਦਾ ਸੀ, ਆਸ਼ਰਮ ਵਿੱਚ ਆਇਆ ਅਤੇ ਮਹੰਤ ਸਾਹਿਬ ਨੂੰ ਕਹਿਣ ਲੱਗਾ, ਜੀ ਚੌਂ ਦਿਨਾਂ ਦਾ ਭੁੱਖਾ, ਤੁਸੀਂ ਨਗਰ ਨੂੰ ਜਾਣ ਦਿਓ, ਮੈਂ ਆਇਆ ਨਵਾਂ, ਮੈਨੂੰ ਪਤਾ ਨਹੀਂ, ਤੁਸੀਂ ਇੱਥੇ ਰਹਿੰਦੇ ਹੋ ਡੇਰੇਦਾਰ, ਇੱਕ ਇੱਕ ਬੰਦੇ ਨੂੰ ਉਸ ਦੀ ਕਿਰਤ ਨੂੰ ਜਾਣ ਦਿਓ, ਤੁਹਾਡੇ ਹੱਥਾਂ ਵਿੱਚ ਇਹ ਬੱਚੇ ਜਨਮੇ ਜਵਾਨ ਹੋਏ, ਕੋਈ ਘਰ ਦੱਸੋ ਜਿਸ ਦੀ ਧਰਮ ਦੀ ਕਿਰਤ ਹੋਵੇ, ਮੈਂ ਜਾਵਾਂ, ਕੋਈ ਚੇਲਾ ਭੇਜ ਦਿਓ ਮੈਨੂੰ ਛੱਡ ਆਵੇ। ਉਹ ਕਹਿਣ ਲੱਗੇ, ਇੱਕ ਮਾਤਾ ਬਾਹਰ ਬਾਹਰ ਰਹਿੰਦੀ ਹੈ, ਵਿਧਵਾ, ਪਤੀ ਨਹੀਂ, ਕੋਈ ਬੱਚਾ ਵੀ ਨਹੀਂ, ਪਰ ਅੱਜ ਤੱਕ ਉਸਨੇ ਕਿਸੇ ਕੋਲੋਂ ਕੁਛ ਲਿਆ ਨਹੀਂ, ਚਰਖਾ ਕੱਤਦੀ ਹੈ ਅਤੇ ਸੂਤਰ ਕੱਤ ਕੇ ਵੇਚਦੀ ਹੈ ਅਤੇ ਗੁਜ਼ਾਰਾ ਕਰਦੀ ਹੈ। ਜਾ ਉਸਦੇ ਘਰ ਜਾ, ਉਸਦੀ ਧਰਮ ਦੀ ਕਿਰਤ ਹੈ। ਆਇਆ, ਹੱਥ ਜੋੜ ਕੇ ਮਿਲਿਆ, ਮਾਤਾ ਮੈਂ ਸੁਣਿਆ ਤੇਰੀ ਧਰਮ ਦੀ ਕਿਰਤ ਹੈ ਅਤੇ ਮੈਨੂੰ ਦੋ ਪ੍ਰਸ਼ਾਦੇ ਛਕਾ ਦੇ, ਮੈਂ ਸਾਧੂ ਹਾਂ। ਕਹਿਣ ਲੱਗੇ, ਬੇਟਾ ਪ੍ਰਸ਼ਾਦੇ ਦੋ ਛੱਡ ਕੇ ਚਾਰ ਛਕ, ਪਰ ਜਿਹੜਾ ਤੂੰ ਅੱਗੇ ਸਵਾਲ ਰੱਖ ਦਿੱਤਾ ਹੈ ਨਾ, ਇਹ ਮੈਂ ਦਾਅਵਾ ਕੋਈ ਨਹੀਂ ਉਹ ਕਰਦੀ, ਹੋ ਸਕਦਾ ਕਦੀ ਮਿਲਾਵਟ ਹੋ ਜਾਏ। ਕਹਿਣ ਲੱਗੇ, ਮਹੰਤ ਸਾਹਿਬ ਨੇ ਆਖਿਆ ਕਿ ਕੇਵਲ ਨਗਰ ਵਿੱਚ ਇੱਕ ਹੀ ਮਾਤਾ ਹੈ ਜਿਸ ਦੀ ਧਰਮ ਦੀ ਕਿਰਤ ਹੈ। ਕਹਿਣ ਲੱਗੀ, ਫਿਰ ਗੱਲ ਸੁਣ, ਧਿਆਨ ਨਾਲ ਬੈਠ। ਪਿਛਲੇ ਦਿਨ ਮੇਰੇ ਦੀਵੇ ਦਾ ਤੇਲ ਮੁੱਕ ਗਿਆ, ਮੈਂ ਚਰਖਾ ਚੁੱਕ ਦਿੱਤਾ ਕਿਉਂਕਿ ਹਨੇਰਾ ਸੀ, ਪਰ ਰਾਜੇ ਦਾ ਜਲੂਸ ਆ ਗਿਆ, ਮੀਲਾਂ ਤੱਕ ਮਸ਼ਾਲਾਂ ਜਗਦੀਆਂ ਜਾਣ, ਘਰ ਦੇ ਕੋਲੋਂ ਲੰਘ ਰਹੇ ਸਨ, ਬੜੀ ਰੌਸ਼ਨੀ। ਮੈਂ ਸੋਚਿਆ ਰੌਸ਼ਨੀ ਤਾਂ ਹੈ ਹੀ ਹੈ ਅਤੇ ਦੋ ਮੁੱਢੇ ਲਾ ਹੀ ਲਵਾਂ, ਮੈਂ ਚਰਖਾ ਫੇਰ ਡਾਲਿਆ। ਪਰ ਬਾਅਦ ਵਿੱਚ ਕਈ ਮਹੀਨਿਆਂ ਬਾਅਦ ਮੈਨੂੰ ਧਿਆਨ ਆਇਆ ਕਿ ਉਹ ਬਗਾਨੀ ਰੌਸ਼ਨੀ ਵਿੱਚ ਜਿਹੜੇ ਦੋ ਮੁੱਢੇ ਲਾਹੇ, ਮੈਂ ਚਰਖਾ ਕੱਤਿਆ, ਮੇਰੀ ਕਿਰਤ ਵਿੱਚ ਮਿਲਾਵਟ ਤਾਂ ਨਹੀਂ ਹੋ ਗਈ। ਸਾਧੂ ਤਾਂ ਹੈਰਾਨ ਹੋ ਗਿਆ, ਕਹਿਣ ਲੱਗਾ, ਬੰਦਗੀ ਕਰਨ ਵਾਲੇ ਇੰਨਾ ਧਿਆਨ ਰੱਖਦੇ ਨੇ? ਕਹਿਣ ਲੱਗਾ, ਮਾਂ 100 ਸਾਧੂ ਇਕੱਠੇ ਕਰੀਏ, ਤੇਰੇ ਚਰਨਾਂ ਦੀ ਧੂੜ ਨਹੀਂ ਬਣਦੇ, ਤੂੰ ਇੰਨਾ ਧਿਆਨ ਰੱਖਿਆ। ਅਤੇ ਕਹਿਣ ਲੱਗੀ, ਪੁੱਤਰ ਹੋਰ ਸੁਣ, ਬਗਾਨੀਆਂ ਕਮਾਈਆਂ ਪਰਖਦਾ ਫਿਰਨਾ ਕਿ ਧਰਮ ਦੀ ਕਿਰਤ ਹੋਵੇ, ਅਤੇ ਦੋ ਰੋਟੀਆਂ ਲਈ ਆਪ ਹੀ ਕੰਮ ਕਿਉਂ ਨਹੀਂ ਕਰ ਲੈਂਦਾ, ਤੈਨੂੰ ਸ਼ੱਕ ਹੀ ਨਾ ਰਹੇ, ਇਹ ਦੋ ਫੁਲਕੇ ਖਾਣੇ ਨੇ, ਕਿਰਤ ਆਪ ਕਰ ਲਿਆ ਕਰ। ਕਹਿਣ ਲੱਗਾ, ਮਾਤਾ ਬਿਲਕੁਲ ਠੀਕ ਹੈ, ਹੁਣ ਰਹਿਣ ਦੇ, ਹੁਣ ਕਿਰਤ ਕਰਕੇ ਹੀ ਛਕਾਂਗਾ। ਗੁਰੂ ਸਾਹਿਬ ਨੇ ਮਤ ਦੇ ਦਿੱਤੀ ਸੀ, ਕਿਰਤ ਵਿਰਤ ਕਰ, ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੈ। ਉਹਨਾਂ ਆਪ ਹਲ ਚਲਾਈ, ਉਹਨਾਂ ਨੇ ਆਪ ਦੁਕਾਨ ਕੀਤੀ, ਉਹਨਾਂ ਨੌਕਰੀ ਕੀਤੀ, ਉਹਨਾਂ ਵਪਾਰ ਕੀਤਾ, ਸਾਰੀ ਕਿਰਤ ਕੀਤੀ। ਸਮਝਾਉਣ ਗਏ ਸਨ ਲੋਕਾਂ ਨੂੰ ਬਾਹਰ, ਜਦੋਂ ਸਮਝਾ ਕੇ ਆ ਗਏ, ਉਪਦੇਸ਼ ਕਰਕੇ ਆ ਕੇ ਫਿਰ ਖੇਤੀ ਕਰ ਲਈ। ਭਾਈ ਸ਼ੀਆਂ ਨੇ ਕਿਹਾ ਇਹ ਸਮਾਨ ਆਪਣਾ ਰੱਖ, ਮੇਰਾ ਹੱਕ ਮੈਨੂੰ ਦੇ। ਭਾਈ ਲੈਣਾ ਪਿੱਛੇ ਪਿੱਛੇ ਆ ਗਿਆ। ਪਤਨੀ ਨੇ ਰੋਟੀਆਂ ਪਕਾਈਆਂ, ਖਾਣ ਲੱਗੇ ਸਨ ਤੇ ਬਾਹਰੋਂ ਆਵਾਜ਼ ਆਈ, ਮੈਂ ਭੁੱਖਾਂ, ਮੈਨੂੰ ਕੁਛ ਦਿਓ, ਇੱਕ ਭਿਖਾਰੀ ਖੜਾ। ਉਹ ਇੱਕ ਇੱਕ ਕਰਕੇ ਸਾਰੇ ਪ੍ਰਸ਼ਾਦੇ ਉਸਨੂੰ ਦੇ ਦਿੱਤੇ। ਭਾਈ ਲਹਿਣੇ ਦੇ ਮੂੰਹ ਨਿਕਲੇ ਆ, ਭਾਈ ਸ਼ੀਆਂ ਤੂੰ ਵੀ ਧੰਨ ਹੈ ਤੇ ਤੇਰਾ ਗੁਰੂ ਵੀ ਧੰਨ ਹੈ, ਤੂੰ ਧੰਨ ਹੈ, ਤੇਰਾ ਗੁਰੂ ਧੰਨ ਹੈ। ਤੇਰਾ ਗੁਰੂ ਕਿੱਥੇ ਆਇਆ? ਕਹਿਣ ਲੱਗੇ ਕਰਤਾਰਪੁਰ। ਲੱਗਾ ਉੱਥੋਂ ਤੇ ਮੈਂ ਬਹੁਤ ਵਾਰੀ ਲੰਘ ਕੇ ਗਿਆ, ਹੁਣ ਜਾਵਾਂਗਾ। ਸੰਗ ਨੂੰ ਛੱਡ ਦਿੱਤਾ, ਆਪ ਚਲੇ ਗਏ ਤੇ ਗੁਰੂ ਬੜੀ ਬਖਸ਼ਿਸ਼ ਕਰਦੇ ਨੇ। ਸਤਿਗੁਰ ਸਦਾ ਦਿਆਲ ਹੈ ਭਾਈ, ਗੁਰੂ ਦਿਆਲ ਹੈ। ਸਾਡਾ ਅਨੁਭਵ ਹੋਵੇ ਜਾਂ ਨਾ ਹੋਵੇ, ਇਹ ਸੱਚ ਜੇ ਹਕੀਕਤ ਮੈਂ ਤੁਹਾਨੂੰ ਕਹਿ ਰਿਹਾ। ਤੁਸੀਂ ਘਰੋਂ ਜਦੋਂ ਪਹਿਲਾ ਕਦਮ ਪੁੱਟਦੇ ਹੋ ਨਾ, ਦੋ ਗੁਰੂ ਤੁਹਾਡੀ ਬਾਂਹ ਫੜ ਲੈਂਦਾ। ਪਹਿਲਾ ਕਦਮ ਤੁਹਾਡਾ, ਬਾਕੀ ਕਦਮ ਗੁਰੂ ਦੇ। ਇੱਕ ਕਦਮ ਸਿਰਫ ਸਾਡਾ, ਬਾਕੀ ਗੁਰੂ ਲੈ ਆਉਂਦਾ। ਹਰ ਦਰਵਾਜ਼ੇ ਅੱਗੇ ਗੁਰੂ ਖੜਾ ਲੈਣ ਵਾਸਤੇ, ਮੇਰਾ ਸਿੱਖ ਆ ਰਿਹਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਾਲੇ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੁਸੀਂ ਇੱਕ ਵਾਰੀ ਵਾਹਿਗੁਰੂ ਆਖੋ, ਇੱਕ ਵਾਰੀ ਯਾਦ ਕਰੋ, ਉਹ ਹਜ਼ਾਰਾਂ ਵਾਰੀ ਤੁਹਾਨੂੰ ਯਾਦ ਕਰਦਾ, ਹਜ਼ਾਰਾਂ ਵਾਰ। ਇੱਕ ਸਾਧੂ ਸਵੇਰੇ ਉੱਠਿਆ, ਮਿੱਤਰਾਂ ਨੂੰ ਕਹਿਣ ਲੱਗਾ, ਮੈਨੂੰ ਰੱਬ ਨੇ ਬਹੁਤ ਯਾਦ ਕੀਤਾ ਰਾਤੀ। ਕਹਿਣ ਲੱਗੇ, ਕਿਵੇਂ, ਤੈਨੂੰ ਕਿਵੇਂ ਪਤਾ? ਕਹਿਣ ਲੱਗਾ, ਗੱਲ ਸਪਸ਼ਟ ਹੈ ਕਿ ਜਿਸ ਨੂੰ ਯਾਦ ਕਰੀਏ ਉਹ ਯਾਦ ਕਰਦਾ, ਅਤੇ ਮੈਨੂੰ ਰਾਤੀ ਯਾਦ ਬਹੁਤ ਆਈ ਹੈ, ਮੈਂ ਸਮਝਿਆ ਐਵੇਂ ਨਹੀਂ ਆਈ, ਉਹਨੇ ਵੀ ਮੈਨੂੰ ਯਾਦ ਕੀਤਾ, ਮੇਰੇ ਨਾਲੋਂ ਜ਼ਿਆਦਾ ਕੀਤਾ। ਸੱਚ ਇਹ ਹੈ, ਜਿੰਨਾ ਮਾਂ ਯਾਦ ਕਰਦੀ ਹੈ, ਪੁੱਤਰ ਨੇ ਕਿੱਥੇ ਯਾਦ ਕਰਨਾ? ਜਿੰਨਾ ਗੁਰੂ ਸਾਨੂੰ ਯਾਦ ਕਰਦਾ ਹੈ, ਅਸੀਂ ਉਹਨਾਂ ਕਿੱਥੇ ਕਰ ਸਕਦੇ ਹਾਂ? ਜਿੰਨਾ ਗੁਰੂ ਸਾਨੂੰ ਪਿਆਰ ਕਰਦਾ ਹੈ, ਉਹਨਾਂ ਪਿਆਰ ਸਾਡੇ ਪਾਸ ਕਿੱਥੇ ਹੈ? ਪਰਮਾਤਮਾ ਤਾਂ ਇੱਕ ਛਿਣ ਵੀ ਸਾਨੂੰ ਨਹੀਂ ਭੁਲਾਉਂਦਾ, ਗੁਰੂ ਲੈਣ ਆ ਗਿਆ, ਕੋੜੀ ਦੀ ਵਾਗ ਫੜ ਲਈ। ਗੱਲਾਂ ਰਾਜ ਕਰਦੇ ਨੇ ਅਤੇ ਕਹਿਣ ਲੱਗਾ, ਇਸ ਬਾਬੇ ਦੀਆਂ ਗੱਲਾਂ 'ਚ ਇੰਨਾ ਆਨੰਦ ਹੈ, ਅਤੇ ਸੇਵਾਦਾਰ ਹੋਣਾ ਉੱਥੋਂ ਦਾ, ਅਤੇ ਗੁਰੂ ਨਾਨਕ ਦੇਵ ਕੈਸੇ ਹੋਣਗੇ? ਜਦੋਂ ਕਿਹਾ ਨਾ, ਘੋੜੀ ਬੰਨ੍ਹ ਦੇ ਚੱਲ ਅੰਦਰ, ਬਸਤਰ ਬਦਲ ਕੇ ਆਏ ਅਤੇ ਹੈਰਾਨ ਹੋਇਆ, ਚਰਨਾਂ 'ਤੇ ਸਿਰ ਰੱਖ ਕੇ ਰੋ ਪਿਆ, ਮਹਾਰਾਜ ਤੁਸੀਂ ਗੁਰੂ ਨਾਨਕ ਦੱਸਿਆ ਕਿਉਂ ਨਹੀਂ? ਕਹਿਣ ਲੱਗੇ, ਦੱਸਣ ਦੀ ਗੱਲ ਛੱਡ, ਜਿਸ ਕੰਮ ਲਈ ਆਇਆ ਉਹ ਕਰ, ਮੈਂ ਤਾਂ ਤੈਨੂੰ ਉਡੀਕਣਾ ਪਿਆ। ਆ ਗਿਆ ਘੋੜੀ ਦੀ ਵਾਗ ਮੈਨੂੰ ਫੜਾਈ ਹੈ ਅਤੇ ਡੇਰੇ ਪਹੁੰਚ ਗਿਆ, ਲਿਆ ਮਨ ਦੀਆਂ ਵਾਗਾਂ ਫੜਾ, ਮੈਂ ਤੈਨੂੰ ਪਰਮਾਤਮਾ ਤੱਕ ਪਹੁੰਚਾ ਦਿਆਂ। ਘੋੜੀ ਦੀ ਵਾਗ ਮੈਨੂੰ ਨਾ ਫੜਾਉਂਦਾ, ਤੂੰ ਇੱਥੇ ਨਾ ਪਹੁੰਚਦਾ, ਲਿਆ ਮਨ ਦੀਆਂ ਵਾਗਾਂ ਫੜਾ। ਉਹਨੇ ਚਰਨਾਂ 'ਤੇ ਸਿਰ ਰੱਖਿਆ, ਕਹਿਣ ਲੱਗਾ, ਤਨ ਮਨ ਤਨ ਸਭ ਕੁਛ ਤੁਹਾਡਾ, ਇਹਨੂੰ ਕਹਿੰਦੇ ਨੇ ਅੰਮ੍ਰਿਤ। ਗੁਰ ਕੈ ਪਾਣੇ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਬਰਸ ਗਿਆ। ਇੱਕ ਬੰਦਾ ਅੰਮ੍ਰਿਤ ਪਾਣ ਕਰਦਾ ਅਤੇ ਕਰਦਾ ਮਨ ਮਰਜ਼ੀਆਂ, ਗੁਰੂ ਦਾ ਹੁਕਮ ਜ਼ਰਾ ਮੰਨਣ ਵਾਸਤੇ ਤਿਆਰ ਨਹੀਂ, ਉਸ ਨੂੰ ਤਾਂ ਪਤਾ ਹੀ ਨਹੀਂ ਅੰਮ੍ਰਿਤ ਕੀ। ਗੁਰ ਕੈ ਪਾਣੇ ਵਿੱਚ ਅੰਮ੍ਰਿਤ ਹੈ, ਸ਼ਬਦ ਹੈ ਪਾਵੈ ਕੋਇ। ਪਾਣੇ ਵਿੱਚ ਰਹਿਣਾ ਇਹ ਅੰਮ੍ਰਿਤ ਹੈ। ਬਸ ਉਸ ਦਿਨ ਤੋਂ ਲੈ ਕੇ ਦਿਨ ਰਾਤ, ਇੱਕ ਦਿਨ ਐਸਾ ਨਹੀਂ ਆਇਆ ਕਿ ਗੁਰੂ ਨਾਨਕ ਦੇਵ ਨੂੰ ਦੂਸਰੀ ਆਵਾਜ਼ ਮਾਰਨੀ ਪਵੇ। ਸਿੱਖੀ ਬੜੀ ਮੁਸ਼ਕਲ ਹੈ, ਅਸੀਂ ਤਾਂ ਸੌਖਾ ਜਿਹਾ ਕੰਮ ਸਮਝਦੇ ਹਾਂ। ਇੱਕ ਵਾਰੀ ਆਖਿਆ ਲੈਣੇ ਆ ਅਤੇ ਹੱਥ ਜੋੜ ਕੇ ਕਹਿੰਦਾ ਸੀ, ਜੀ ਕੀ ਹੁਕਮ ਹੈ? ਪਤਾ ਨਹੀਂ ਕਿਹੜੇ ਵੇਲੇ ਸੌਂਦਾ ਸੀ, ਕਹਿੰਦੇ ਨੇ ਹਰ ਵੇਲੇ ਖੜ੍ਹੇ ਹੀ ਰਹਿਣਾ। ਦੂਜੀ ਆਵਾਜ਼ ਨਹੀਂ ਮਾਰਨੀ ਪਈ, ਅੱਧੀ ਰਾਤ ਵੀ ਕਿਹਾ ਨਾ ਲੈਣੇ ਆ, ਹੱਥ ਜੁੜੇ, ਹਾਂ ਮਹਾਰਾਜ ਕੀ ਹੁਕਮ ਹੈ? ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਵਾਰ ਕਿਹਾ ਸੀ, ਸਾਧ ਸੰਗਤ ਜੀ, ਭਾਈ ਲਹਿਣੇ ਵਰਗਾ ਸਿੱਖ ਦੁਨੀਆਂ 'ਤੇ ਕੋਈ ਨਹੀਂ ਹੋਇਆ, ਸਿੱਖ ਨਹੀਂ ਕੋਈ ਅੰਗਦ ਜਿਹਾ, ਐਸਾ ਕੋਈ ਨਹੀਂ ਹੋਇਆ। ਅੱਠੇ ਪੈਰ ਹਜ਼ੂਰੀ ਵਿੱਚ ਰਹਿਣਾ, ਕਦੀ ਦੂਰੀ ਵਿੱਚ ਨਹੀਂ ਜਾਣਾ। ਉਹ ਸਮਾਂ ਆ ਗਿਆ ਸੀ ਆਖਰੀ ਇਮਤਿਹਾਨ। ਕਹਿਣ ਲੱਗੇ ਲੈਣਿਆ, ਸਾਰੇ ਛੱਡ ਕੇ ਦੌੜ ਗਏ ਅਤੇ ਤੂੰ ਮੇਰਾ ਪਿੱਛਾ ਕਿਉਂ ਨਹੀਂ ਛੱਡਦਾ? ਜਦੋਂ ਕਹਿ ਨਾ ਮੁਰਦਾ ਖਾ, ਕਹਿਣ ਲੱਗਾ ਕਿਹੜੇ ਪਾਸਿਓਂ? ਕਹਿਣ ਲੱਗੇ ਪਿੱਛਾ ਕਿਉਂ ਨਹੀਂ ਛੱਡਦਾ? ਕਹਿਣ ਲੱਗਾ ਜਾਵਾਂ ਕਿੱਥੇ, ਤੁਹਾਡੇ ਚਰਨਾਂ ਬਿਨਾਂ ਮੇਰਾ ਥਾਂ ਹੀ ਕੋਈ ਨਹੀਂ, ਟਿਕਾਣਾ ਹੋਵੇ ਤੇ ਜਾਵਾਂ। ਅੱਜ ਨਜ਼ਰ ਭਰ ਕੇ ਵੇਖਿਆ ਤੇ ਦੌੜ ਕੇ ਗੁਰੂ ਨਾਨਕ ਦੇਵ ਨੇ ਗੱਲ ਨਾਲ ਲਾ ਲਿਆ, ਕਹਿਣ ਲੱਗੇ ਮੇਰੇ ਬਿਨਾਂ ਤੇਰਾ ਥਾਂ ਕੋਈ ਨਹੀਂ ਤੇ ਤੇਰੇ ਬਿਨਾਂ ਮੇਰਾ ਵੀ ਕੋਈ ਥਾਂ ਨਹੀਂ, ਮੈਂ ਵੀ ਤੇਰੇ ਹਿਰਦੇ 'ਚ ਟਿਕਾਂਗਾ। ਗੁਰੂ ਨਾਨਕ ਦੇਵ ਦਾ ਟਿਕਾਣਾ ਤੇਰਾ ਹਿਰਦਾ। ਬਾਬਾ ਮੜੀ ਨਾ ਗੋਰ ਗੁਰੇ ਅੰਗਦ ਕਹੀਏ ਮੈਂ, ਗੁਰੂ ਦੇ ਭਾਣੇ ਵਿੱਚ ਇੰਜ ਕੋਈ ਰਜ਼ਾ ਵਿੱਚ ਆ ਜਾਏ, ਭਾਣੇ ਵਿੱਚ ਆ ਜਾ। ਹੁਣ ਅੱਗੇ ਵੇਖ ਕੇ ਚਲਾ ਜਾਂਦਾ ਸੀ, ਅੱਜ ਪਰਸਨ ਵਾਸਤੇ ਆ ਗਿਆ, ਗੁਰੂ ਤੇ ਉਡੀਕਦਾ ਪਿਆ। ਦਿਨ ਰਾਤ ਤੁਹਾਨੂੰ ਆਵਾਜ਼ਾਂ ਮਾਰਦਾ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗੁਰੂ ਕੇ ਪਿਆਰੇ ਹੋ, ਆਓ ਗਾਵੋ ਸੱਚੀ ਬਾਣੀ। ਨਿੰਦਾ ਚੁਗਲੀ ਵਿਅਰਥ ਗੱਲਾਂ ਨਾਲ ਤੇ ਸਿਰ ਤੇ ਭਾਰ ਚੜ੍ਹਨਾ, ਪਰ ਬਾਣੀ ਗਾਓਗੇ ਤੇ ਬਾਣੀ ਤੁਹਾਨੂੰ ਅੰਮ੍ਰਿਤ ਹੀ ਅੰਮ੍ਰਿਤ ਕਰ ਦੇਵੇਗੀ, ਭਰਪੂਰ ਕਰ ਦੇਵੇਗੀ, ਅੰਮ੍ਰਿਤ ਦਾਤੇ ਨਾਲ ਜੋੜ ਦੇਵੇਗੀ। ਕਹਿੰਦੇ ਨੇ ਜੀ ਜੰਤ ਸਭ ਤੁਧ ਉਪਾਇਕ ਵੇਖ ਕਹੀ, ਵੇਖ ਕੇ ਪਰਸਨ ਵਾਸਤੇ ਆ ਗਏ। ਚਲੋ ਸਤਿਗੁਰਾਂ ਦੇ ਚਰਨ ਪਰਸੀਏ। ਹੁਣ ਗੁਰੂ ਦੇ ਚਰਨ ਕਿਹੜੇ ਨੇ? ਜਿਸ ਲਈ ਕਿਹਾ ਗੁਰ ਕੇ ਚਰਨ ਜੀ ਕਾ ਨਸਤਾਰਾ, ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ। ਗੁਰੂ ਸ਼ਬਦ ਹੈ, ਫਿਰ ਗੁਰੂ ਦੇ ਹੱਥ ਵੀ ਸ਼ਬਦ ਨੇ ਤੇ ਚਰਨ ਵੀ ਸ਼ਬਦ ਨੇ, ਵੱਖ ਨਹੀਂ। ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਮੈਂ ਤੇ ਪੱਲੇ ਬਣ ਲਿਆ। ਹਿਰਦੇ 'ਚ ਜਿਹੜਾ ਸ਼ਬਦ ਵਸਾਇਆ ਗੁਰੂ ਦੇ ਚਰਨ ਨੇ। ਜਾਪ ਸਾਹਿਬ ਵਿੱਚੋਂ ਪੰਕਤੀ ਪੜ੍ਹੋ, ਘਰ ਘਰ ਪ੍ਰਣਾਮ ਚਿੱਤ ਚਰਨ ਨਾਮ। ਕਹਿੰਦੇ ਨੇ ਚਿੱਤ ਵਿੱਚ ਨਾਮ ਵਸਾਉਣਾ, ਜਿਸ ਨਾਮ ਨੂੰ ਘਰ ਘਰ ਪ੍ਰਣਾਮ ਹੋ ਰਹੀ ਹੈ ਤੁਹਾਡੇ ਚਰਨ ਨੇ। ਹੇ ਅਕਾਲ ਪੁਰਖ, ਹੀ ਤੇਰੇ ਤੇਰਾ ਨਾਮ ਹੀ ਤੇਰੇ ਚਰਨ ਨੇ। ਇੱਕ ਵੇਖ ਪਰਸਨ ਆਇਆ, ਲੱਭ ਲੋਭ ਅਹੰਕਾਰ ਚੁਕਾ, ਜਿਸਨੇ ਅੰਮ੍ਰਿਤਧਾਰੀ ਹੋਣਾ ਹੈ ਇਸ ਦੇ ਗੁਣ ਨੇ। ਉਸ ਦੇ ਅੰਦਰ ਲੱਭ ਨਹੀਂ, ਲੋਭ ਨਹੀਂ। ਲੋਭ ਕੀ ਹੈ? ਲੋਭ ਇੱਕ ਐਸੀ ਅਗਨੀ ਹੈ ਜਿਸ ਵਿੱਚ ਜੋ ਪੈਂਦਾ ਉਹ ਭਸਮ ਹੋ ਜਾਂਦਾ। ਜਿਸ ਵੇਲੇ ਸਮਾਨ ਘਰ ਰੱਖਣ ਵਾਸਤੇ ਥਾਂ ਨਾ ਬਚੇ, ਧਨ ਵਰਤਣ ਲਈ ਅੱਗੇ ਥਾਂ ਨਾ ਦਿਸੇ, ਅੱਗੇ ਹੀ ਬਹੁਤ ਜ਼ਿਆਦਾ ਵਾਧੂ ਪਿਆ ਹੋਵੇ, ਮਨ ਦੀ ਭੁੱਖ ਤਾਂ ਵੀ ਨਾ ਮੁੱਕੇ, ਇਹਨੂੰ ਕਹਿੰਦੇ ਨੇ ਲੋਭ। ਲੋਭ ਇੱਕ ਐਸੀ ਅਗਨੀ ਹੈ ਜੋ ਮਿਲਦਾ ਭਸਮ ਹੋ ਜਾਂਦਾ। ਲੋਭੀ ਨੂੰ ਕਿਹਾ ਹਲਕੇ ਕੁੱਤੇ ਵਰਗਾ ਹੋ ਜਾਂਦਾ। ਜਿਉਂ ਕੂਕਰ ਹਰਕਾਇਆ ਤਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ। ਖਾਣ ਵਾਲੀਆਂ ਚੀਜ਼ਾਂ ਨਾ ਖਾਣ ਵਾਲੀਆਂ ਸਭ ਖਾਈ ਜਾਂਦਾ। ਲੋਭ ਲਹਿਰਿਆ ਨੀਜਰ ਬਾਜੈ ਕਾਇਆ ਡੂਬੈ ਕੇਸਵਾ। ਲੋਭ ਵਿੱਚ ਤੇ ਬੰਦਾ ਡੁੱਬ ਜਾਂਦਾ, ਪਰ ਅੰਮ੍ਰਿਤਧਾਰੀ ਵਿੱਚ ਲੱਭ ਨਹੀਂ ਹੁੰਦਾ, ਖਾਣ ਦਾ ਚਸਕਾ ਨਹੀਂ ਹੁੰਦਾ। ਚਸਕੇ ਲਾਉਣ ਵਾਲਾ ਸਮਝ ਲੈਣਾ, ਇਹਨੂੰ ਨਾਮ ਦਾ ਰਸ ਅਜੇ ਤੱਕ ਨਹੀਂ ਆਇਆ। ਨਾਮ ਦਾ ਰਸ ਆ ਗਿਆ, ਦੁਨੀਆ ਦੇ ਚਸਕੇ ਗਏ, ਇਹ ਰਸ ਕਸ ਗਏ। ਇਹ ਰਸਨਾ ਧਿਆਨ ਨਾਲ ਸੁਣ, ਆਣ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲੱਥ ਹੈ। ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੈ ਬਿਸਮਾਦ। ਅੰਮ੍ਰਿਤ ਰਸਨਾ ਪੀਓ ਪਿਆਰ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਰਸਾਂ ਕਸਾਂ ਨੇ ਮਨੁੱਖ ਨੂੰ ਕੇਵਲ ਰੋਗ ਦਿੱਤੇ ਨੇ, ਹੋਰ ਕੁਛ ਨਹੀਂ। ਇਹ ਜਿਹੜੇ ਤੇਜ਼ ਤੇਜ਼ ਮਸਾਲੇ, ਪਾਂਤੋ ਪਾਂਤ ਦੇ ਮਸਾਲੇ ਮਤ ਸਮਝਣਾ ਬੜੇ ਰਸ ਨੇ, ਨਹੀਂ ਰਸਨਾ ਨੂੰ ਇਹਨਾਂ ਮੁਰਦਾ ਕਰ ਦਿੱਤਾ। ਜਿਹੜੀ ਰਸਨਾ ਨੇ ਕਦੀ ਕੋਈ ਇਹ ਤੇਜ਼ ਮਸਾਲੇ ਨਹੀਂ ਨਾ ਖਾਧੇ, ਉਹ ਤੇ ਸਾਦਾ ਭੋਜਨ ਵੀ ਉਸਦੇ ਵਿੱਚੋਂ ਉਹਨੂੰ ਅੰਮ੍ਰਿਤ ਰਸ ਆ ਜਾਏਗਾ। ਅਸਲ ਰਸ ਨਾ ਆਉਣ ਕਰਕੇ ਆਰਟੀਫਿਸ਼ਲ ਰਸ, ਨਕਲੀ ਰਸ, ਉਹਨਾਂ ਰਸਾਂ ਵਿੱਚ ਬੰਦਾ ਮਸਤ ਹੈ। ਜਿਸ ਦਿਨ ਨਾਮ ਰਸ ਆ ਜਾਏ, ਨਾਮ ਦਾ ਸਵਾਦ ਆ ਜਾਏ, ਸਾਰੇ ਰਸ ਫਿੱਕੇ ਪੈ ਜਾਂਦੇ ਨੇ। ਰਾਮ ਰਸ ਪੀਆ ਰਹੇ ਜੇ ਰਸ ਬਿਸਰ ਗਏ, ਰਸ ਔਰ ਹੋਰ ਸਾਰੇ ਰਸ ਭੁੱਲ ਗਏ। ਲੱਭ ਲੋਭ ਅਹੰਕਾਰ ਝੂਕਾ, ਨਾ ਉੱਥੇ ਲੋਭ, ਉੱਥੇ ਇੰਨਾ ਤ੍ਰਿਪਤ ਹੋ ਜਾਂਦਾ ਹੈ, ਮੰਗਣਾ ਭੁੱਲ ਜਾਂਦਾ, ਵੰਡਣਾ ਸ਼ੁਰੂ ਕਰ ਦਿੰਦਾ। ਹੰਕਾਰ ਉੱਥੇ ਨਹੀਂ ਹੁੰਦਾ। ਹੰਕਾਰ ਕੀ ਹੈ? ਹੰਕਾਰ ਹੈ ਦੂਸਰੇ ਦੀ ਨਜ਼ਰ ਵਿੱਚੋਂ ਆਪਣੇ ਆਪ ਨੂੰ ਵੇਖਣਾ। ਆਪਣੇ ਆਪ ਵੱਲ ਨਹੀਂ ਹੰਕਾਰੀ ਵੇਖਦਾ, ਦੂਸਰੇ ਨੂੰ ਵੇਖਦਾ ਹੈ ਉਹ ਮੇਰੇ ਬਾਰੇ ਕੀ ਕਹਿੰਦਾ, ਕਹਿੰਦਾ ਬਹੁਤ ਵੱਡਾ, ਕਹਿੰਦਾ ਬਹੁਤ ਚੰਗਾ। ਦੂਸਰੇ ਨੂੰ ਕੀ ਪਤਾ, ਖੁਸ਼ਾਮਦ ਉਹ ਕਰ ਸਕਦਾ। ਹੰਕਾਰ ਮੁੱਕ ਜਾਏ, ਹਉਮੈ ਚਲੀ ਜਾਏ ਤੇ ਨਾਮ ਅੰਦਰ ਟਿਕਦਾ। ਹੰਕਾਰ ਪਰਮਾਤਮਾ ਦੇ ਦਰ ਪ੍ਰਵਾਨ ਨਹੀਂ। ਰੋਜ਼ਾਨਾ ਸੁਣਦੇ ਹੋ ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਮੁੱਖ ਲਾਇਆ। ਰੱਬ ਨੂੰ ਵੱਡੇ ਤੋਂ ਵੱਡਾ ਪਾਪੀ ਤੇ ਪਾ ਜਾਏ, ਹੰਕਾਰੀ ਨਹੀਂ ਪਾਉਂਦਾ। ਹਰ ਜੀਓ ਹੰਕਾਰ ਨਾ ਪਾ, ਬਈ ਵੇਦ ਕੂਕ ਸੁਣਾ ਮੈਂ। ਪਰਮਾਤਮਾ ਦੇ ਦਰ ਤੇ ਹੰਕਾਰ ਪ੍ਰਵਾਨੀ। ਹੰਕਾਰ ਕੀ ਹੈ? ਕਿ ਮੈਂ ਹਾਂ ਤੇ ਮੇਰਾ ਕੁਛ ਹੈ। ਹੰਕਾਰੀ ਤੇ ਜਿੱਥੇ ਜਾਏ ਕਹਿੰਦਾ ਨੰਬਰ ਵਨ ਮੈਂ ਹੋਵਾਂਗਾ, ਪਹਿਲਾ ਨੰਬਰ ਮੈਂ, ਬਾਕੀ ਸਭ ਬਾਅਦ ਵਿੱਚ। ਜਿਹੜਾ ਹੰਕਾਰੀ ਬੰਦਾ ਹੈ ਉਹ ਚਾਹੁੰਦਾ ਮੈਂ ਸਭ ਦੇ ਸਿਰ ਤੇ ਚੜ ਕੇ ਬੈਠਣਾ। ਇਸ ਗੱਲ ਨੂੰ ਬੜੇ ਧਿਆਨ ਨਾਲ ਅੱਜ ਸਮਝ ਲਈਏ। ਹੰਕਾਰੀ ਬੰਦਾ ਚਾਹੁੰਦਾ ਸਭ ਦੇ ਸਿਰ ਤੇ ਚੜ ਕੇ ਬੈਠਣਾ ਹੈ। ਧਰਮੀ ਬੰਦਾ ਚਾਹੁੰਦਾ ਮੈਂ ਸਭ ਦੇ ਚਰਨਾਂ ਦੀ ਖਾਕ ਹੋ ਕੇ ਰਹਿਣਾ। ਬਸ ਇੰਨਾ ਹੀ ਫਰਕ ਹੈ। ਧਰਮੀ ਕਹਿੰਦਾ ਮੈਂ ਤੇ ਖਾਕ ਬਣਨਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਮੈਂ ਤੁਹਾਨੂੰ ਸੁਣਾਵਾਂ। 70 ਸਾਲ ਦੀ ਉਮਰ ਹੋਈ, ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਦੋ ਇਹਨਾਂ ਦੀਆਂ ਪੋਥੀਆਂ ਗ੍ਰੰਥ ਉਪਲਬਧ ਨੇ, ਕਵਿਤ ਸਵਈਏ ਤੇ ਵਾਰਾਂ। ਜਿਸ ਵੇਲੇ ਸਰੀਰ ਝੋਲਾ ਛੱਡਿਆ ਗੋਇੰਦਵਾਲ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ ਸੀ, ਕਹਿੰਦੇ ਨੇ ਦੱਸਦਾ ਇੱਕ ਇੱਛਾ ਜਾਗੀ ਮਨ 'ਚ ਕਿ ਮੈਂ ਆਪਣਾ ਆਪਾ ਕੱਟ ਕੱਟ ਕੇ ਇਹਨੂੰ ਸਾੜ ਦਿਆਂ, ਪੀਸ ਦਿਆਂ, ਰਾਖ ਬਣ ਜਾਏ ਤੇ ਮੇਰੀ ਰਾਖ ਉਹਨਾਂ ਰਸਤਿਆਂ 'ਚ ਖਿਲਰ ਜਾਏ ਜਿੱਥੋਂ ਗੁਰੂ ਕੇ ਸਿੱਖ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰੇ ਆ ਰਹੇ ਨੇ, ਉਹਨਾਂ ਦੇ ਚਰਨਾਂ ਨੂੰ ਲੱਗ ਜਾਏ, ਮੇਰਾ ਪਾਪੀ ਦਾ ਉਧਾਰ ਹੋ ਜਾਏ। ਨੱਕ ਸਿੱਖ ਲਓ ਸਗਲੇ ਅੰਗ, ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ। ਅਗਨ ਜਲਾਏ ਪੁਨ ਪੀਸਨ ਪਿਸਾਏ, ਤਾਹੇ ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਏ। ਮੇਰਾ ਸੰਸਕਾਰ ਹੋਵੇ ਤੇ ਹਵਾ ਰਾਖ ਉਡਾ ਕੇ ਲੈ ਜਾਏ, ਕਿੱਥੇ ਵਿਛਾਏ? ਕਹਿੰਦੇ ਨੇ ਜਿੱਥੇ ਜਤ ਕਤ ਸਿੱਖ ਪਗ ਧਰੈ ਗੁਰ ਪੰਥ ਪ੍ਰਾਤ, ਪ੍ਰਾਤ ਹੁੰਦਾ ਅੰਮ੍ਰਿਤ ਵੇਲਾ, ਤਾਹੂੰ ਤਾਹੂੰ ਮਾਰਗ ਮੈਂ ਭਸਮ ਕੋ ਡਾਰੀਐ। ਤੇਹੇ ਪਦ ਪਾਦਕ ਚਰਨ ਲਿਵ ਲਾਗੀ ਰਹੇ, ਉਹਨਾਂ ਦੇ ਚਰਨਾਂ ਨਾਲ ਮੇਰੀ ਲਿਵ ਜੁੜੀ ਰਹੇ। ਦਇਆ ਕੈ ਦਿਆਲ ਮੋਹਿ ਪਤ ਤੇ ਉਧਾਰੀਐ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਹੇ। ਹੰਕਾਰੀ ਬੰਦਾ ਤੇ ਚਾਹੁੰਦਾ ਸਾਰੀ ਦੁਨੀਆਂ ਦਾ ਧਨ ਮੈਨੂੰ ਮਿਲ ਜਾਏ, ਮੈਂ ਤਾਂ ਰੱਜਾਂਗਾ। ਧਰਮੀ ਬੰਦਾ ਕਹਿੰਦਾ ਨਹੀਂ, ਮੈਂ ਸਭ ਕੁਛ ਵੰਡ ਦਿਆਂ, ਮੈਂ ਤਾਂ ਰੱਜਾਂਗਾ। ਇੱਕ ਨੂੰ ਖੂਨ ਵਿੱਚ, ਲੈਣ ਵਿੱਚ, ਇਕੱਠਾ ਕਰਨ ਵਿੱਚ ਰਸ ਹੈ, ਇੱਕ ਨੂੰ ਸਭ ਕੁਛ ਦੇਣ ਵਿੱਚ ਰਸ ਹੈ। ਜੋ ਮਿਲਦਾ ਉਹ ਦੇ ਦਿੰਦੇ ਨੇ, ਦੂਸਰਿਆਂ ਨੂੰ ਦੇਣ ਵਿੱਚ ਆਨੰਦ ਹੈ, ਰਸ ਹੈ। ਸੱਚ ਹੈ ਜਿਹਨਾਂ ਵੰਡਿਆ ਉਹ ਤੇ ਸਫਲ ਹੋ ਗਿਆ, ਪਰ ਜਿਨ੍ਹਾਂ ਨੇ ਖੋਇਆ ਉਹਨਾਂ ਦਾ ਹਾਲ ਕੀ ਹੋਇਆ? ਇੱਕ ਸਮਰਾਟ ਦੁਨੀਆਂ ਨੂੰ ਲੁੱਟਿਆ, ਹੀਰੇ ਇਕੱਠੇ ਕਰ ਲਏ। ਇੱਕ ਹੀਰੇ ਲਈ ਕਈ ਜਾਨਾਂ ਜਾਂਦੀਆਂ ਨੇ, ਇਕੱਠੇ ਕਰ ਲਏ ਤੇ ਇੱਕ ਫਕੀਰ ਨੂੰ ਪੁੱਛਦਾ, ਕਹਿੰਦਾ ਸਾਈਂ ਮੇਰੀ ਉਮਰ ਹੋ ਗਈ ਹੈ 40 ਸਾਲ, ਦੁਨੀਆਂ ਦੀ ਕੋਈ ਚੀਜ਼ ਐਸੀ ਨਹੀਂ ਜਿਹੜੀ ਮੇਰੇ ਕੋਲ ਨਾ ਹੋਏ, ਪਰ ਨੀਂਦ ਉੱਡ ਗਈ ਹੈ, ਮਨ ਨੂੰ ਸ਼ਾਂਤੀ ਨਹੀਂ, ਮੈਂ ਕੀ ਕਰਾਂ? ਤ੍ਰਿਪਤੀ ਕੋਈ ਨਹੀਂ, ਹੁਣ ਕੀ ਕਰਾਂ? ਹੁਣ ਤਾਂ ਕੋਈ ਲੁੱਟਣ ਵਾਲੀ ਥਾਂ ਵੀ ਨਹੀਂ ਰਹਿ ਗਈ, ਮਨ ਨੂੰ ਤ੍ਰਿਪਤੀ ਨਹੀਂ ਹੋਈ। ਕਹਿਣ ਲੱਗਾ ਤੇਰੇ ਪ੍ਰਸ਼ਨ ਦਾ ਉੱਤਰ ਦਿਆਂਗਾ, ਮੇਰੇ ਨਾਲ ਆ ਜਾ, ਪਰ ਬੋਲਣਾ ਨਹੀਂ, ਚੁੱਪ ਕਰਕੇ ਵੇਖੀ ਜਾਈਂ, ਜੋ ਮੈਂ ਕਰਾਂ ਤੂੰ ਵੇਖਣਾ, ਬੋਲਣਾ ਨਹੀਂ। ਫਕੀਰ ਬੜਾ ਸਿਆਣਾ ਸੀ, ਉਹਨੇ ਕੀ ਕੀਤਾ, ਇੱਕ ਬਾਲਟੀ ਲਈ, ਡੋਰੀ ਬੰਨੀ, ਖੂਹ 'ਚ ਵਹਾਈ, ਉਹਨੂੰ ਡੋਬੀ ਬਾਲਟੀ ਨੂੰ, ਕਹਿਣ ਲੱਗਾ ਵੇਖ ਭਰ ਗਈ? ਕਹਿਣ ਲੱਗਾ ਜੀ ਭਰ ਗਈ। ਬਾਹਰ ਕੱਢੀ ਬਾਲਟੀ ਖਾਲੀ, ਫਿਰ ਉਹਨੂੰ ਬਾਹਰ ਕੱਢਿਆ ਖਾਲੀ, ਜਦੋਂ 10-20 ਵਾਰੀ ਐਸਾ ਕੀਤਾ ਤੇ ਉਹ ਕਹਿਣ ਲੱਗਾ, ਫਕੀਰ ਇੰਜ ਜਾਪਦਾ ਹੈ ਕਿ ਅੱਜ ਕਿਸੇ ਪਾਗਲ ਨਾਲ ਵਾਹ ਪੈ ਗਏ, ਇਹ ਬਾਲਟੀ ਨਹੀਂ ਭਰਨੀ ਭਾਵੇਂ ਤੂੰ ਸਾਰੀ ਉਮਰ ਲੱਗਾ ਰਹੋ। ਕਹਿਣ ਲੱਗਾ ਕਿਉਂ, ਕਿਉਂ ਨਹੀਂ ਭਰਨੀ? ਕਹਿਣ ਲੱਗਾ ਇਸਦਾ ਥੱਲਾ ਟੁੱਟਾ ਹੋਇਆ, ਭਰੇ ਕਿਵੇਂ? ਹੱਸ ਕੇ ਕਹਿਣ ਲੱਗਾ, ਬਸ ਇਹੀ ਤੈਨੂੰ ਸਮਝਾਉਣ ਲਈ ਲਿਆਇਆ ਸਾਂ। ਤੱਲਾ ਹੀ ਟੁੱਟਾ, ਬਾਲਟੀ ਨਹੀਂ ਭਰਨੀ, ਅਤੇ ਜਿਸ ਮਨ ਦੇ ਵਿੱਚ ਸੰਤੋਖ ਨਹੀਂ ਉੱਥੇ ਵੀ ਤੱਲਾ ਕੋਈ ਨਹੀਂ। ਤੇਰਾ ਮਨ ਨਹੀਂ ਭਰ ਸਕਦਾ, ਭਾਵੇਂ ਸਾਰੀ ਦੁਨੀਆ ਦਾ ਰਾਜ ਤੈਨੂੰ ਦੇ ਦਿੱਤਾ ਜਾਏ। ਹੁਣ ਇੱਕ ਅੰਦਾਜ਼ਾ ਲਾਓ, ਜੇ ਮਨ ਕਿਸੇ ਸੱਜਣ ਦਾ ਵੀ ਜਿੰਨੇ ਬੈਠੇ ਹੋ ਇਸ ਲਈ ਆ ਤ੍ਰਿਪਤ ਹੋਵੇ, ਇਹ ਭੁੱਖ ਹੋਵੇ ਕਿ ਅਜੇ ਥੋੜ੍ਹਾ ਤਾਂ ਨਹੀਂ ਮੈਂ ਸੁਖੀ, ਜੋ ਕੋਲ ਹੈ ਜੇ ਇਹਨੇ ਸੁੱਖ ਨਹੀਂ ਨਾ ਦਿੱਤਾ, ਦੂਣਾ ਹੋ ਗਿਆ ਕਿਵੇਂ ਸੁਖੀ ਹੋਵਾਂਗੇ, ਚਾਰ ਗੁਣਾ ਹੋ ਗਿਆ ਫਿਰ ਕਿਵੇਂ ਸੁਖੀ ਹੋਵਾਂਗੇ, ਦਸ ਗੁਣਾ ਮਿਕਦਾਰ ਵਿੱਚ ਫਰਕ ਪਏਗਾ। ਪਾਣੀ ਦਾ ਇੱਕ ਘੁੱਟ ਵੀ ਪੀ ਲਓ, ਪਿਆਸ ਕੁਛ ਤਾਂ ਬੁਝਦੀ ਹੈ, ਇੱਕ ਬੁਰਕੀ ਰੋਟੀ ਖਾਓ ਕੁਛ ਤਾਂ ਭੁੱਖ ਮੁੱਕਦੀ ਹੈ। ਇੱਕ ਬੰਦਾ ਖਾਈ ਜਾਏ ਅਤੇ ਆਖੇ ਜੀ ਭੁੱਖ ਤਾਂ ਮੁੱਕੀ ਕੋਈ ਨਹੀਂ, ਸੁਪਨੇ ਦਾ ਪ੍ਰਸ਼ਾਦ ਐਸਾ ਹੀ ਨਹੀਂ। ਮਿਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ, ਸੋਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ। ਮਨੁੱਖ ਦੀ ਫਿਰ ਹਾਲਤ ਇਹ ਬਣ ਜਾਂਦੀ ਜੇ ਲੋਭੀ ਹੋਵੇ। ਭਾਈ ਗੁਰਦਾਸ ਨੇ ਜਿਹੜੇ ਪ੍ਰਮਾਣ ਦਿੱਤੇ ਮੈਂ ਤੁਹਾਡੇ ਸਾਹਮਣੇ ਰੱਖਾਂ, ਕਹਿੰਦੇ ਨੇ ਸ਼ਹਿਦ ਦੀਆਂ ਮੱਖੀਆਂ ਨੇ ਸ਼ਹਿਦ ਇਕੱਠਾ ਕੀਤਾ, ਅਸੀਂ ਤਾਂ ਸ਼ਹਿਦ ਖਾ ਹੀ ਲੈਂਦੇ ਹਾਂ, ਹਣੀ ਬੜਾ ਸਵਾਦ ਹੈ, ਪਰ ਹੋਇਆ ਪਤਾ ਕਿਵੇਂ ਜੇ? ਕਹਿੰਦੇ ਨੇ 1500 ਮੀਲ ਤੱਕ ਉੱਡਦੀ ਉਹ ਮੱਖੀ, ਇੰਨੀ ਤੇਜ਼ ਜਾਂਦੀ ਹੈ, ਇੰਨਾ ਉੱਡਦੀ ਹੈ ਅਤੇ ਰਸ ਲਿਆ ਕੇ ਉਹ ਛੱਤੇ 'ਚ ਭਰਦੀ ਹੈ। ਅਤੇ ਕਿੰਨੀਆਂ ਮੱਖੀਆਂ ਨੇ ਰਸ ਲਿਆ ਕੇ ਉਹਨਾਂ ਭਰਿਆ, ਪਰ ਬਦਕਿਸਮਤੀ ਇਕੱਠਾ ਕਰਦੀਆਂ ਹੀ ਮਰ ਗਈਆਂ, ਖਾ ਕੋ ਹੋਰ ਹੀ ਗਿਆ, ਆਪ ਨੂੰ ਖਾਣਾ ਨਸੀਬ ਨਹੀਂ ਹੋਇਆ। ਦੂਸਰਾ ਪ੍ਰਮਾਣ ਦਿੱਤਾ, ਚੂਹਾ ਬੜੀ ਮੁਸ਼ਕਲ ਨਾਲ ਖੁੱਡ ਪੁੱਟਦਾ ਰਿਹਾ, ਪਰ ਸੱਪ ਆ ਕੇ ਪੈ ਗਿਆ, ਚੂਹੇ ਨੂੰ ਮਾਰ ਕੇ ਖਾ ਗਿਆ। ਤੀਸਰਾ ਪ੍ਰਮਾਣ, ਗਊ ਨੇ ਘਾਹ ਖਾਧਾ, ਦੁੱਧ ਇਕੱਠਾ ਕੀਤਾ, ਪਰ ਗੁੱਜਰ ਚੋ ਕੇ ਲੈ ਗਏ। ਕਹਿੰਦੇ ਨੇ ਕੰਜੂਸ ਲੋਭੀ ਬੰਦੇ ਦਾ ਇਹੋ ਹਾਲ ਹੈ, ਵਰਤਦਾ ਵੀ ਨਹੀਂ, ਖਾ ਵੀ ਕੋਈ ਹੋਰ ਜਾਂਦਾ ਹੈ, ਸੰਸਾਰ ਤੋਂ ਨਿਰਾਸ਼ ਹੋ ਕੇ ਜਾਂਦਾ ਹੈ। ਸੰਚਿਤ ਸੰਚਿਤ ਥੈਲੀ ਕੀਨੀ, ਪ੍ਰਭਿਉਸ ਤੇ ਡਾਰ ਅਵਰ ਕੋ ਦੀਨੀ। ਸਿੱਖ ਦੇ ਮਨ ਵਿੱਚ ਲੋਭ ਨਹੀਂ, ਸਿੱਖ ਦੇ ਮਨ ਵਿੱਚ ਅਹੰਕਾਰ ਨਹੀਂ। ਅੰਮ੍ਰਿਤਧਾਰੀ ਉਹ ਜਿਹੜਾ ਲੋਭੀ ਨਾ ਹੋਵੇ, ਅੰਮ੍ਰਿਤਧਾਰੀ ਉਹ ਜਿਹੜਾ ਹੰਕਾਰੀ ਨਾ ਹੋਵੇ, ਅੰਮ੍ਰਿਤਧਾਰੀ ਉਹ ਜਿਸ ਨੂੰ ਖਾਣ ਦੇ ਚਸਕੇ ਨਾ ਹੋ। ਲੱਭ ਲੋਭ ਅਹੰਕਾਰ ਚੁਕਾ, ਸਤਿਗੁਰ ਭਲਾ, ਭਲਾ ਦਾ ਅਰਥ ਹੈ ਚੰਗਾ, ਪਾਇਆ ਪ੍ਰਾਪਤ ਹੋਇਆ। ਕਹੇ ਨਾਨਕ ਜਿਸ ਨੂੰ ਆਪ ਤੁੱਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਜਿਸ ਉੱਤੇ ਪਰਮਾਤਮਾ ਪ੍ਰਸੰਨ ਹੋਇਆ ਉਹਨੇ ਗੁਰੂ ਪਾਸੋਂ ਅੰਮ੍ਰਿਤ ਪ੍ਰਾਪਤ ਕਰ ਲਿਆ। ਦੋ ਪਹੁਲਾਂ ਸਨ, ਇੱਕ ਚਰਨ ਪਹੁਲ ਅਤੇ ਇੱਕ ਖੰਡੇ ਕੀ ਪਹੁਲ। ਪਹਿਲੇ ਤੇ ਚਰਨ ਪਹੁਲ ਸੀ, ਗੁਰੂ ਨੇ ਚਰਨ ਛੁਹਾ ਦੇਣਾ ਬਰਤਨ ਨੂੰ, ਉਹ ਪਹੁਲ ਜਿਹੜੀ ਸੀ ਦੇ ਦੇਣੀ। ਭਾਈ ਗੁਰਦਾਸ ਜੀ ਨੇ ਉਸਦੇ ਬਾਰੇ ਲਿਖਿਆ, ਚਰਨ ਅੰਮ੍ਰਿਤ ਸਿੱਖਾਂ ਪੀ ਲਾਇਆ। ਸੰਨ 1675 ਵਿੱਚ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 11 ਨਵੰਬਰ ਨੂੰ ਸ਼ਹਾਦਤ ਹੋ ਗਈ ਦਿੱਲੀ ਵਿੱਚ। ਪਾਤਸ਼ਾਹ ਜੀ ਨੇ ਜਿਹੜੀ ਸ਼ਹਾਦਤ ਦਿੱਤੀ, ਕਾਰਨ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਨੇ, ਉਹ ਕਹਿੰਦੇ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਕਾ। ਜਿਹੜੇ ਚਿੰਨ੍ਹ ਆਪ ਨਹੀਂ ਧਾਰਨ ਕਰਦੇ ਪਰ ਕਿਸੇ ਦੇ ਧਰਮ ਦੇ ਨੇ, ਕਿਸੇ ਦੇ ਪ੍ਰਤੀਕ ਨੇ, ਕਿਸੇ ਦੇ ਧਰਮ ਨੂੰ ਦਬਾਇਆ ਨਾ ਜਾ, ਇਹ ਸੁਤੰਤਰਤਾ ਲਈ ਕੁਰਬਾਨੀ ਸੀ ਉਹਨਾਂ ਦਿੱਤੀ। ਦੂਸਰਾ, ਧਰਮ ਹੇਤ ਸਾਕਾ ਜਿਨ ਕੀਆ, ਧਰਮ ਦੀ ਚਾਦਰ ਬਣੇ, ਧਰਮ ਬਚਿਆ ਰਹੇ, ਕਿਸੇ ਦੇ ਧਰਮ ਨੂੰ ਕੋਈ ਦਬਾਏ ਨਾ, ਇਹ ਸਾਕਾ ਹੋਇਆ। ਸੀਸ ਦੀਆ ਪਰ ਸਿਰ ਨਾ ਦੀਆ, ਅਣਖਿਆਨ ਨਹੀਂ ਦਿੱਤੀ, ਸਿਰ ਦੇ ਦਿੱਤਾ। ਤੀਸਰਾ, ਸਾਧਨ ਹੇ ਤਿੱਤੀ ਜਿਨ ਕਰੀ, ਭਲੇ ਪੁਰਸ਼ ਸਾਧੂਆਂ ਵਾਸਤੇ ਕੁਰਬਾਨੀ ਦਿੱਤੀ, ਸੀਸ ਦੀਆ ਪਰ ਸੀ ਨਾ ਉਚਰੀ, ਸਿਰ ਦੇ ਦਿੱਤਾ ਸੀ ਨਹੀਂ ਉਚਾਰੀ। ਜਿਸ ਦਿਨ ਸ਼ਹਾਦਤ ਦਾ ਦਿਨ ਸੀ, ਪਹਿਲੇ ਉਹਨਾਂ ਦੇ ਸਿੱਖਾਂ ਨੂੰ ਗੁਰੂ ਸਾਹਿਬ ਨੂੰ ਡਰਾਉਣ ਲਈ, ਦਹਿਸ਼ਤ ਫੈਲਾਉਣ ਵਾਸਤੇ ਭਾਈ ਮਤੀ ਦਾਸ ਨੂੰ ਉਹਨਾਂ ਦੇ ਸਾਹਮਣੇ ਆਰੇ ਨਾਲ ਝੀਰ ਦਿੱਤਾ ਕਿ ਡਰ ਜਾਣ ਅਤੇ ਸਲਾਮ ਮੰਨ ਲੈ। ਭਾਈ ਦਿਆਲੇ ਨੂੰ ਦੇਗ 'ਚ ਉਬਾਲ ਦਿੱਤਾ। ਤੀਸਰਾ, ਉਹਨਾਂ ਚਾਹਿਆ ਕਿ ਐਸਾ ਕਰੀਏ, ਸਤੀ ਦਾਸ ਨੂੰ ਰੂੰ ਲਪੇਟ ਕੇ ਨਾ ਅੱਗ ਲਾਈ, ਵੀ ਹੁਣ ਇਹ ਦੌੜੇਗਾ ਭੱਜੇਗਾ, ਪਰ ਉਹਨੇ ਖਲੋ ਕੇ ਜਪਜੀ ਸ਼ੁਰੂ ਕਰ ਲਿਆ। ਮਤੀ ਦਾਸ ਨੇ ਵੀ ਜਪਜੀ ਪੜਦਿਆਂ ਸ਼ਹਾਦਤ ਦਿੱਤੀ, ਭਾਈ ਦਿਆਲਾ ਦੇਵ ਚੁਬਲ ਗਿਆ, ਸਤੀ ਦਾਸ ਨੂੰ ਚ ਲਪੇਟ ਕੇ ਜਲਾ ਦਿੱਤਾ। ਤਿੰਨ ਬੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਏ, ਜਦੋਂ ਪਿੰਜਰਾ ਖੋਲਿਆ, ਪਿੰਜਰੇ ਚੋਂ ਬਾਹਰ ਕੱਢਿਆ, ਪਿੰਜਰੇ 'ਚ ਕੈਦ ਕੀਤਾ ਸੀ, ਅਤੇ ਸਭ ਤੋਂ ਪਹਿਲੇ ਕਾਜ਼ੀ ਬੋਲਿਆ, ਕਹਿਣ ਲੱਗਾ ਮੈਨੂੰ ਹਮਦਰਦੀ ਅਤੇ ਤੁਹਾਡੇ ਨਾਲ ਗੁਰੂ ਜੀ ਹੈ, ਵੀ ਅੱਜ ਜੋ ਭਾਣਾ ਵਰਤਣਾ ਹੈ, ਤੁਹਾਡਾ ਬੱਚਾ ਯਤੀਮ ਹੋ ਜਾਏਗਾ, ਸੁਣਿਆ ਕਿ ਤੁਹਾਡਾ ਪੁੱਤਰ ਪਤਨੀ ਵਿਧਵਾ ਹੋ ਜਾਏਗੀ, ਤੁਸੀਂ ਸਾਡੀ ਗੱਲ ਨਹੀਂ ਮੰਨੀ, ਪਰ ਅਸੀਂ ਕਰੀਏ ਕਿ ਇਹ ਚੁਗੱਤੀਆਂ ਦਾ ਜਦੋਂ ਤੋਂ ਰਾਜ ਹੈ, ਮੈਂ ਖਾਨਦਾਨੀ ਕਾਜ਼ੀ ਹਾਂ। ਇੱਕ ਥਾਣੇ ਦਾ, ਉਸਦਾ ਨਾਮ ਸੀ ਅਬਦੁੱਲਾ, ਇੱਕ ਕਾਜ਼ੀ ਦਾ ਨਾਮ ਸੀ ਅਬਦੁਲ ਵਹਾਬ, ਜਿਹੜਾ ਥਾਣੇਦਾਰ ਕੋਤਵਾਲ ਸੀ ਉਸਦਾ ਨਾਮ ਸੀ ਅਬਦੁੱਲਾ। ਉਹਨੇ ਵੀ ਕਿਹਾ ਮੈਂ ਖਾਨਦਾਨੀ ਕੋਤਵਾਲ ਹਾਂ, ਇਹਨਾਂ ਦਾ ਨਮਕ ਖਾਧਾ ਹੈ, ਮੈਂ ਕੁਛ ਨਹੀਂ ਕਰ ਸਕਦਾ। ਅਤੇ ਤੀਸਰਾ ਜਲਾਦ ਕਹਿਣ ਲੱਗਾ ਜੀ ਅਸੀਂ ਵੀ ਖਾਨਦਾਨੀ ਜਲਾਦ ਹਾਂ। ਜਲਾਲ ਚ ਆ ਗਏ ਸ਼ਹੀਦਾਂ ਦੇ ਸਰਤਾਜ ਗੁਰੂ ਤੇਗ ਬਹਾਦਰ ਸਾਹਿਬ, ਬੜੇ ਗੰਭੀਰ ਰਹਿੰਦੇ ਸਨ, ਪਰ ਅੱਜ ਇਸ ਸਮੇਂ 'ਤੇ ਜੇ ਕੋਈ ਹੱਸ ਸਕਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ, ਮੁਸਕਰਾ ਪਏ। ਕਹਿਣ ਲੱਗੇ ਤੂੰ ਖਾਨਦਾਨੀ ਜਲਾਦ, ਇਹ ਖਾਨਦਾਨੀ ਕੋਤਵਾਲ, ਇਹ ਖਾਨਦਾਨੀ ਕਾਜ਼ੀ, ਅਤੇ ਅੱਜ ਆਨੰਦ ਆ ਜਾਏਗਾ, ਮੈਂ ਖਾਨਦਾਨੀ ਸ਼ਹੀਦ ਹਾਂ, ਮੈਂ ਖਾਨਦਾਨੀ ਸ਼ਹੀਦ ਹਾਂ। ਤੁਹਾਨੂੰ ਯਾਦ ਨਹੀਂ ਮੇਰੇ ਦਾਦੇ ਨੇ ਤੱਤੀਆਂ ਲੋਹਾਂ 'ਤੇ ਬੈਠ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ, ਮੇਰੇ ਅਜਦਾਦ ਸੇ ਮੁਝ ਕੋ ਮਿਲਾ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੋ ਜਾਂਗੀਰ ਹੈ ਜਾਮੇ ਸ਼ਹਾਦਤ ਕੀ, ਅੱਗੋਂ ਮੇਰੀ ਔਲਾਦ ਵੀ ਸ਼ਹੀਦ ਹੋਵੇਗੀ, ਪੋਤਰੇ ਵੀ ਸ਼ਹੀਦ ਹੋਣਗੇ, ਪਤਨੀ ਵੀ ਸ਼ਹੀਦ ਹੋਵੇਗੀ, ਪਰਿਵਾਰ ਹੀ ਸ਼ਹੀਦ ਹੋਵੇਗਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋ ਗਈ। ਇਸ ਤੋਂ ਬਾਅਦ 24 ਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਗੋਬਿੰਦ ਰਾਏ ਨਾਮ ਸੀ, ਚਰਨਾਮਤ ਹੀ ਦਿੰਦੇ ਰਹੇ, ਸਿੱਖ ਆਉਂਦੇ ਸਨ, ਸਿੱਖ ਸਜਦੇ ਸਨ, 24 ਸਾਲ ਦਾ ਅਰਸਾ, 1675 ਗਿਣ ਲਓ, ਚਰਨਾਮਤ ਦਿੰਦੇ ਰਹੇ। ਫਿਰ ਇਸ ਪਰੰਪਰਾ ਨੂੰ ਉਹਨਾਂ ਕਿਹਾ ਅਕਾਲ ਪੁਰਖ ਦਾ ਹੁਕਮ ਹੈ, ਬਦਲਿਆ, ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਪੀਵੋ ਪਹੁਲ ਖੰਡ ਧਾਰ ਹੋਵੇ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। 80,000 ਦਾ ਇਕੱਠ ਸੀ। ਪਹਿਲੇ ਦਿਨ ਹੀ ਜਦੋਂ ਪ੍ਰੀਖਿਆ ਕੀਤੀ ਪੰਜਾਂ ਪਿਆਰਿਆਂ ਦੀ, ਅੰਮ੍ਰਿਤ ਪਾਨ ਕਰਵਾਇਆ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਗੁਰੂ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਕੋਲ ਆਪ ਛਕਿਆ, ਅਤੇ ਛਕਾ ਕੇ 5-5 ਦੇ ਜਥੇ ਬਣੇ, 20,000 ਨੇ ਪਹਿਲੇ ਦਿਨ ਹੀ ਅੰਮ੍ਰਿਤ ਪਾਨ ਕੀਤਾ। ਜਿਹੜਾ ਸਰਕਾਰੀ ਰਿਪੋਰਟਰ ਸੀ ਨਾ, ਖਬਰ ਸਾਂ, ਉਹਨੇ ਆਖਿਆ ਕਿ ਮੈਂ ਅੱਖੀਂ ਵੇਖਿਆ 20,000 ਨੇ ਪ੍ਰਣ ਕੀਤਾ ਕਿ ਅਸੀਂ ਸਿਰ ਤਲੀ 'ਤੇ ਧਰ ਕੇ ਤੁਹਾਡੇ ਸੇਵਕ ਹਾਂ। ਅੰਮ੍ਰਿਤ ਜੋ ਦਾਤ ਦਿੱਤੀ, ਬੜੀ ਸਮਝਣ ਵਾਲੀ ਗੱਲ ਹੈ, ਵੀ ਜਿਹੜੇ ਪ੍ਰਤੀਕ ਨੇ ਉਹਨਾਂ ਨੂੰ ਸਮਝ ਲਈਏ। ਪਿਆਰੇ ਵੀ 5 ਨੇ, ਬਾਣੀਆਂ ਵੀ 5 ਪੜ੍ਹੀਆਂ, ਕਕਾਰ ਵੀ 5 ਦਿੱਤੇ, ਇਸ ਦਾ ਜ਼ਰੂਰ ਕਾਰਨ ਹੈ। ਤੁਹਾਡਾ ਸਰੀਰ ਜਿਹਨਾਂ ਤੱਤਾਂ ਤੋਂ ਬਣਿਆ, 5 ਹੀ ਨੇ। 5 ਤੱਤ ਕੋ ਤਨ ਰਚਿਓ ਜਾਣੋ ਚਤਰ ਸੁਜਾਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਬੰਦੇ ਨੂੰ ਜਾਨਵਰ ਤੋਂ ਵੀ ਬਦਤਰ ਬਣਾ ਦਿੰਦੇ ਨੇ, ਉਹ ਵੀ 5 ਹੀ ਨੇ। ਇਹਨਾਂ 5 'ਤੇ ਕਿਵੇਂ ਕਾਬੂ ਪਵੇ, ਇਹ 5 ਤੱਤੇ ਸਰੀਰ ਕਿਵੇਂ ਸਫਲ ਹੋਵੇ। ਉਹਨਾਂ ਨੇ 5 ਪੜ੍ਹੀ ਸੀ ਬਾਣੀ, 5 ਦੀ ਇਹ ਕਕਾਰਾ, 5 ਬਾਣੀਆਂ ਪੜ੍ਹੀਆਂ, 5 ਕਕਾਰ ਦਿੱਤੇ, ਪ੍ਰਤੀਕ ਸਾਨੂੰ ਦਿੱਤੇ। ਖੰਡਾ ਬਲ ਦਾ ਪ੍ਰਤੀਕ ਹੈ, ਜਲ ਨਿਰਮਲਤਾ ਸ਼ੀਤਲਤਾ ਦਾ ਪ੍ਰਤੀਕ ਹੈ, ਪਤਾਸੇ ਮਿਠਾਸ, ਔਰ ਬਾਟਾ ਇੱਕ ਟਿਕਾ ਦਾ ਪ੍ਰਤੀਕ ਹੈ। ਬੀਰ ਰਸ ਜਿਹੜਾ ਹੈ, ਉਸ ਵਾਸਤੇ ਬੀਰ ਆਸਣ, ਬੀਰ ਰਸ ਦਾ ਪ੍ਰਤੀਕ ਹੈ, ਅਤੇ ਬਾਣੀ ਜਿਹੜੀ ਪੜ੍ਹੀ ਗਈ ਉਹ ਨੰਕਾਰ ਦਾ ਪ੍ਰਤੀਕ ਹੈ। ਪਾਣੀ ਅਤੇ ਬਾਣੀ ਦਾ ਸੁਮੇਲ ਕਰ ਦਿੱਤਾ, ਪਾਣੀ ਪ੍ਰਤੀਕ ਹੈ ਜਗਤ ਦਾ, ਅਤੇ ਬਾਣੀ ਨੰਕਾਰ ਦੀ ਹੈ, ਬਾਣੀ ਨੰਕਾਰ ਅਤੇ ਸੰਸਾਰ ਨੂੰ ਇੱਕ ਕਰ ਦਿੱਤਾ। ਹੱਥ ਜੋੜ ਕੇ ਉਹਨਾਂ ਨੂੰ ਕਿਹਾ, ਕੱਲ੍ਹ ਨੂੰ ਸ਼ਾਇਦ ਕੋਈ ਆਖੇ ਜੀ ਅਸੀਂ ਤਾਂ ਬ੍ਰਹਮ ਗਿਆਨੀ ਹੋ ਗਏ, ਸਾਨੂੰ ਕੀ ਅੰਮ੍ਰਿਤ ਦੀ ਲੋੜ ਹੈ? ਨਹੀਂ, ਇਹ ਭਰਮ ਵੀ ਮੁੱਕ ਜਾਏ। ਜੇ ਗੁਰੂ ਨੂੰ ਛਕਣਾ ਪਿਆ ਤਾਂ ਹੋਰ ਕਿਸੇ ਨੂੰ ਕਿਵੇਂ ਸਪੇਅਰ ਕੀਤਾ ਜਾ ਸਕਦਾ? ਗੁਰੂ ਨੇ ਹੱਥ ਜੋੜ ਕੇ ਆਖਿਆ ਮੈਨੂੰ ਵੀ ਇਹ ਦਾਤ ਦਿਓ, ਮੈਨੂੰ ਵੀ। ਉਸ ਤੋਂ ਪਹਿਲਾਂ ਵੀ ਗੋਬਿੰਦ ਰਾਏ ਨੇ, ਉਸ ਤੋਂ ਬਾਅਦ ਗੋਬਿੰਦ ਸਿੰਘ ਉਹਨਾਂ ਦਾ ਨਾਮ ਹੋਇਆ। ਕਹਿੰਦੇ ਨੇ ਤਸੀਰ ਇਸ ਤੋਂ ਆ ਕੀ ਅਕਸੀਰੇ ਐਸੀ ਆਈ, ਗਿੱਦੜੋਂ ਨੇ ਸ਼ੇਰ ਮਾਰ, ਚਿੜੀਆਂ ਨੇ ਬਾਜ ਤੋੜੇ, ਗਿੱਦੜੋਂ ਨੇ ਸ਼ੇਰ ਮਾਰਾ। ਗੁਰੂ ਨੇ ਪ੍ਰਤੀਕ ਦਿੱਤੇ ਦੇ ਕੇ ਕਿ ਦਸ਼ਮੇਸ਼ ਨੇ ਕਿਹਾ ਮੂੰਹੋਂ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰਦੇ ਸਦਾ ਖਿਆਲ ਰੱਖਣਾ ਕਦੇ ਫਿਰਨੀਆਂ ਸਿਰਾਂ 'ਤੇ ਆ ਰਹੀਆਂ ਨੇ, ਉੱਠੇ ਹੱਥ ਨਾ ਕਿਸੇ ਮਜ਼ਲੂਮ ਉੱਤੇ ਕੜਾ ਨਹੀਂ, ਕੜੀਆਂ ਗਈਆਂ ਮਾਰੀਆਂ ਨੇ, ਕਸ਼ਹਿਰਾ ਕੀ ਹੈ ਜੱਤ 'ਤੇ ਸੱਤ ਦੇ ਕੇ ਦੇ ਦਿੱਤੀਆਂ ਬਖਸ਼ਾਂ ਸਾਰੀਆਂ ਨੇ, ਰਹਿਣਾ ਸਦਾ ਮਜ਼ਲੂਮਾਂ ਦੀ ਢਾਲ ਬਣ ਕੇ, ਇਸੇ ਲਈ ਕਿਰਪਾਨ ਦਾ ਦਾਨ ਕੀਤਾ, ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ ਖੰਡੇ ਤਾਰੇ ਅੰਮ੍ਰਿਤ ਜਿੰਨਾ ਪਾਨ ਕੀਤਾ। ਕਿਹਾ ਅੰਦਰ ਹੋਵੇਗੀ ਬਾਣੀ, ਕਿਤੇ ਮਨ ਡੋਲਣ ਲੱਗੇ ਤਾਂ ਬਾਣੀ ਸੰਭਾਲੇਗੀ, ਜੇ ਬਾਹਰੋਂ ਡੋਲਣ ਲੱਗੋ ਤਾਂ ਬਾਣਾ ਸੰਭਾਲੇਗਾ। ਇੱਕ ਬੇਨਤੀ ਕਰਕੇ ਸਮਾਪਤ ਕਰਾਂ, ਸਮਾਂ ਹੋ ਗਿਆ। ਧਿਆਨ ਇੱਕ ਦਿਨ ਆਇਆ ਵੀ ਯੋਗਾ ਸਿੰਘ ਬੱਚਾ ਸੀ ਅਤੇ ਉੱਥੇ ਰਾਤ ਖਲੋਣ ਦੀ ਹੁਸ਼ਿਆਰਪੁਰ ਕੀ ਲੋੜ ਸੀ? ਉਹਨੂੰ ਕਹਿੰਦੇ ਚੱਲ ਯੋਗਿਆ ਕਿੱਥੇ ਖੜਾ? ਨਹੀਂ, ਉਹਦਾ ਕਾਰਨ ਹੈ। ਉਹਨੂੰ ਕਹਿੰਦੇ ਨੇ ਤੂੰ ਕਿਰਪਾਨ ਭਾਈ ਹੈ, ਤੇਰੇ ਮੂੰਹ 'ਤੇ ਤਾਂ ਦਾੜੀ ਹੈ, ਤੂੰ ਤਾਂ ਅਨੰਦਪੁਰੀ ਆ ਜਾਪਣਾ ਹੈ, ਇੱਥੇ ਤਾਂ ਨਹੀਂ ਆਉਂਦੇ। ਉਹ ਤਾਂ ਅੰਮ੍ਰਿਤ ਵੇਲੇ ਬਾਣੀ ਪ ਅਸਲ ਪਤਾ ਸੀ, ਸਰੀਰਾਂ ਦੇ ਸਾਥ ਸਦਾ ਨਹੀਂ ਨਿਭਦੇ। ਅਤੇ ਸਿੱਖ ਨੂੰ ਮੈਂ ਸਮਝਾ ਦਿਆਂ ਕਿ ਬਾਣਾ ਵੇਖੇ ਤਾਂ ਗੁਰੂ ਯਾਦ ਆ ਜਾ, ਇਹ ਆਪਣਾ ਕੜਾ ਵੇਖੇ ਅਤੇ ਆਖੇ ਦਸ਼ਮੇਸ਼ ਮੇਰੇ ਅੰਗ ਸੰਗ। ਇੱਕ ਛੋਟੇ ਜਿਹੇ ਬੱਚੇ ਨੇ ਮੈਨੂੰ ਇੰਗਲੈਂਡ ਇੱਕ ਗੱਲ ਕਹੀ, ਮੈਨੂੰ ਭੁੱਲਦੀ ਨਹੀਂ, ਬੜਾ ਪਿਆਰਾ। ਕੋਲ ਆਇਆ ਤਾਂ ਕੜਾ ਹੱਥ 'ਚ ਪਾਇਆ, ਮੈਂ ਆਖਿਆ ਇਹ ਕੀ ਪਾਇਆ? ਕਹਿਣ ਲੱਗਾ ਗੁਰੂ ਹੱਦ ਹੋ ਗਈ ਹੈ, ਤੈਨੂੰ ਕੜੇ 'ਚੋਂ ਵੀ ਗੁਰੂ ਦਿਸਦਾ ਪਿਆ, ਗੁਰੂ ਕਿਰਪਾ ਕਰੇ ਤੂੰ ਸਦਾ ਚੜ੍ਹਦੀ ਕਲਾ ਵਾਲਾ ਰਹੇ, ਹੈ ਹੀ ਗੁਰੂ। ਬਾਣੇ ਵਿੱਚੋਂ ਗੁਰੂ ਦਿਸੇ, ਬਾਣੀ ਵਿੱਚੋਂ ਗੁਰੂ ਦਿਸੇ। ਪਹਿਰੇਦਾਰ ਨੇ ਆਖਰੀ ਵਾਰ ਕਿਹਾ ਓਏ ਤੂੰ ਕੌਣ ਹੈ ਅਤੇ ਕਿਹੜਾ ਦੇਸ਼ ਤੇਰਾ? ਪੋਚੀ ਪੱਗ 'ਤੇ ਗੱਲ ਕਿਰਪਾਨ ਭਾਈ, ਸਿੱਖਾਂ ਸਿਦਕੀਆਂ ਦੇ ਵਾਂਗੂ ਵੇਸ ਤੇਰਾ, ਦਾੜੀ ਮੂੰਹ 'ਤੇ ਕੜਾ ਹੀ ਹੱਥ ਅੰਦਰ, ਅੰਮ੍ਰਿਤ ਵਿੱਚ ਰੰਗਿਆ ਇੱਕ ਕੇਸ ਤੇਰਾ, ਫਿਰ ਤੂੰ ਇਹ ਕਰਤੂਤ ਕੀ ਕਰਨ ਲੱਗੋ? ਮੈਨੂੰ ਜਾਪਦਾ ਗੁਰੂ ਦਸ਼ਮੇਸ਼ ਤੇਰਾ, ਤੇਰਾ ਗੁਰੂ ਗੋਬਿੰਦ ਸਿੰਘ ਹੈ। ਉਸੇ ਵੇਲੇ ਦੌੜ ਗਿਆ। ਮੇਰੇ ਬੇਨਤੀ ਕਰਨ ਤੋਂ ਭਾਵ ਇਹ ਹੈ, ਬਾਣਾ ਇਸ ਲਈ ਦਿੱਤਾ ਸੀ ਕਿ ਬੁਰੇ ਪਾਸੇ ਤੂੰ ਕਦਮ ਨਾ ਰੱਖ ਸਕੇ, ਨਹੀਂ ਤਾਂ ਲੋਕ ਕਹਿਣਗੇ ਬਾਣੇ ਵਾਲਿਆ ਕਿੱਥੇ ਜਾਣਾ ਪਏ, ਤੂੰ ਤਾਂ ਸਿੱਖ ਹੈ। ਓਨੀ ਮੰਦੇ ਪੈਰ ਨਾ ਰੱਖੇ, ਉਹ ਕਰ ਸੋਕਰੇ ਧਰਮ ਕਮਾਇਆ। ਜੇ ਮਨ ਡੋਲਣ ਲੱਗੇ ਤਾਂ ਅੰਦਰੋਂ ਬਾਣੀ ਸਾਂਭ ਲਵੇ, ਤੂੰ ਤਾਂ ਸਿੱਖ ਹੈ, ਤੂੰ ਤਾਂ ਅਕਾਲ ਪੁਰਖ ਦਾ, ਮੰਦੇ ਪਾਸੇ ਕਿਉਂ ਕਦਮ ਰੱਖਣਾ? ਓਨੀ ਮੰਦੇ ਪੈਰ ਨਾ ਰੱਖਿਓ, ਕਰ ਸੋਕਰੇ ਧਰਮ ਕਮਾਇਆ। ਇੱਕ ਬੇਨਤੀ ਨਾਲ ਸਮਾਪਤੀ। ਸਿੱਖਾਂ ਨੇ ਪੁੱਛਿਆ ਸੀ ਹਜ਼ੂਰ ਸਾਹਿਬ ਦਾ ਤਿਆ ਸਰੀਰ 'ਤੇ ਜਾ ਰਿਹਾ, ਇਹ ਦਰਸ਼ਨ ਜੇ ਫਿਰ 'ਚ ਆਈਏ? ਕਹਿਣ ਲੱਗੇ ਪੰਜਾਂ ਦੇ ਕਰ ਲੈਣ। ਕਹਿਣ ਲੱਗੇ ਜੇ ਪੰਜ ਨਾ ਹੀ ਕਿਤੇ ਮਿਲੇ? ਕਹਿਣ ਲੱਗੇ ਚੌਂ ਦੇ। ਚਾਰ ਨਾ ਮਿਲੇ? ਕਹਿਣ ਲੱਗੇ ਤਿੰਨ। ਅਤੇ ਤਿੰਨ ਨਾ ਮਿਲੇ? ਦੋ। ਕਹਿਣ ਲੱਗੇ ਦੋ ਵੀ ਨਾ ਮਿਲੇ ਫਿਰ ਇੱਕ। ਕਹਿਣ ਲੱਗੇ ਇੱਕ ਵੀ ਨਾ ਮਿਲਿਆ ਫਿਰ। ਸਿੰਘ ਬੜੇ ਸਿਆਣੇ ਮੇਰੇ ਨਾਲ ਖੁਦ ਇੰਜ ਹੋਇਆ, ਜੇ ਤਿੰਨ ਤਿੰਨ ਦਿਨ ਸਫ਼ਰ ਕਰਦੇ ਹਾਂ ਕੋਈ ਸਿੰਘ ਮੱਥੇ ਨਹੀਂ ਲੱਗਾ ਜਹਾਜ਼ਾਂ ਵਿੱਚ, ਪਹਿਲੋ ਇੱਕ ਨਹੀਂ, ਕਿਸੇ ਏਅਰਪੋਰਟ 'ਤੇ ਵੀ ਐਸੇ ਆ ਇੱਕ ਸਿੱਖ ਨਹੀਂ ਮੱਥੇ ਲੱਗਾ ਤਿੰਨ ਦਿਨ। ਕਹਿਣ ਲੱਗੇ ਦਾਤਾ ਜੀ ਇੱਕ ਵੀ ਨਾ ਮਿਲਿਆ, ਤੁਹਾਡੇ ਦਰਸ਼ਨ ਕਿੱਥੋਂ ਹੋਣਗੇ? ਕਹਿਣ ਲੱਗੇ ਮੇਰਾ ਹੈ ਨਾ। ਕਹਿਣ ਲੱਗੇ ਹਾਂ। ਫਿਰ ਸ਼ੀਸ਼ੇ ਵਿੱਚੋਂ ਆਪਣਾ ਮੂੰਹ ਵੇਖ ਲਈ, ਮੇਰੇ ਦੀਦਾਰ ਹੋ ਜਾਣਗੇ, ਪਰ ਤਾਂ ਹੀ ਹੋਣਗੇ ਜੀ ਉਹਦਾ ਸਰੂਪ ਸਾਂਭ ਕੇ ਰੱਖਿਆ। ਜੇ ਤਾਂ ਗੁਰੂ ਦਾ ਸਰੂਪ ਕੋਲ ਹੈ, ਅੰਦਰੋਂ ਸੁਭਾਅ ਗੁਰੂ ਦਾ ਸੁਭਾਅ ਹੈ ਬਾਣੀ, ਅਤੇ ਸਰੂਪ ਹੈ ਬਾਣਾ, ਪਾਣੇ ਵਿੱਚ ਹੈ ਅੰਮ੍ਰਿਤ। ਮਤ ਕੁਛ ਸਮਝੇ ਮਰਿਆਦਾ ਕਰਕੇ ਪੂਰੀ ਮੈਂ ਅੰਮ੍ਰਿਤਾਰੀ ਹੋ ਗਿਆ, ਨਹੀਂ, ਐਡਮਿਸ਼ਨ ਮਿਲੀ ਗੁਰੂ ਦੇ ਸਕੂਲ ਵਿੱਚ। ਐਡਮਿਸ਼ਨ ਨੂੰ ਡਿਗਰੀ ਨਾ ਕੋਈ ਸਮਝ ਲਵੇ, ਨਹੀਂ, ਇਮਤਿਹਾਨ ਹੁੰਦੇ ਨੇ, ਡਿਗਰੀਆਂ ਮਿਲਦੀਆਂ ਬਾਅਦ ਵਿੱਚ, ਇਹ ਤਾਂ ਸਕੂਲ 'ਚ ਦਾਖਲਾ ਮਿਲਿਆ, ਫਿਰ ਇਸ ਤੋਂ ਬਾਅਦ ਹੈ ਕਾਲ, ਫਿਰ ਹੈ ਕਮਾਈ, ਬਸ ਜਿਸ ਦਿਨ ਰਜ਼ਾ 'ਚ ਆ ਜਾਏ, ਆਪਣੀ ਮਰਜ਼ੀ ਮੁੱਕ ਗਈ, ਹਉਮੈ ਮੁੱਕ ਗਿਆ, ਲੋਭ ਹੰਕਾਰ ਮੁੱਕ ਗਿਆ, ਗੁਰ ਕੈ ਬਾਣੇ ਵਿੱਚ ਅੰਮ੍ਰਿਤ ਹੈ, ਸ਼ਬਦ ਪਾਵੈ ਕੋਇ, ਸੁਰ ਨਰ ਮੁਣ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ 'ਤੇ ਪਾਇਆ। ਗੁਰੂ ਬਖਸ਼ਿਸ਼ ਕਰੇ, ਐਸਾ ਜੀਵਨ ਸਭ ਨੂੰ ਬਖਸ਼ੇ। ਭੁੱਲਾਂ ਦੀ ਖਿਮਾ ਜੀ, ਬਾਕੀ ਵਿਚਾਰ ਕੱਲ੍ਹ ਕਰਾਂਗੇ। ਆਓ ਪਿਆਰ ਸਾਹਿਤ ਫਤਿਹ ਪ੍ਰਵਾਨ ਕਰੋ।